ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਤਦਰਵ ਸਲਤਾ ਕੇ ਨਿਕਟ ਪਰਿਓ ਜੰਗ ਕੋ ਜੋਰ ਬਰਖਾ ਸ਼ਸਤਰਨ ਕੀ ਪਰ ਗੋਰਾ ਗੋਰੀ ਘੋਰ ਸਤਦਰਵ ਸਲਤਾ ਕੇ ਨਿਕਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਕਰੁਣਾ ਨਿਧਾਨ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਾਜ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਮਿਹਰਾਮਤ ਸਦਕਾ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ, ਜਦੋਂ ਪਹਾੜੀ ਰਾਜਿਆਂ ਨੇ ਆਪਣੇ ਧਰਮ ਦੀ ਆਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ ਹੈ ਕਿ ਸਾਡੇ ਗਊ ਮਾਂ ਦੀ ਤੁਹਾਨੂੰ ਜੋ ਕਸਮ ਲੱਗੇ ਜੇਕਰ ਤੁਸੀਂ ਅਨੰਦਪੁਰ ਸਾਹਿਬ ਨਗਰ ਛੱਡ ਕੇ ਨਾ ਜਾਓ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧਰਮ ਤੁਰੰਤਰ ਧਰਮ ਦੇ ਆਸਰਾ ਰੂਪ ਸੱਚੇ ਪਾਤਸ਼ਾਹ ਆਪ ਖਾਲਸੇ ਸਮੇਤ ਔਰ ਪਰਿਵਾਰ ਸਹਿਤ ਅਨੰਦਪੁਰ ਸਾਹਿਬ ਨਗਰ ਛੱਡ ਕੇ ਨਿਰਮੋਹਗੜ੍ਹ ਵਾਲੇ ਸਥਾਨ 'ਤੇ ਚਲੇ ਗਏ। ਉੱਥੇ ਪਹਾੜੀ ਰਾਜਿਆਂ ਨੇ ਫੌਜਾਂ ਸਮੇਤ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਨਾਲ ਜੰਗ ਕੀਤਾ ਹੈ। ਜੋ ਇਹਨਾਂ ਨੇ ਫਰਿਆਦਾਂ ਲਿਖ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਭੇਜੀਆਂ ਸਨ, ਉਸ ਵੱਲੋਂ ਵੀ ਵਜ਼ੀਰ ਖਾਂ ਸਰਹੰਦੀ ਸੂਬੇ ਨੂੰ ਫੌਜਾਂ ਦੇ ਕੇ ਭੇਜਿਆ ਗਿਆ ਹੈ। ਕਈ ਵਾਰ ਜੰਗ ਕਰਕੇ ਹਾਰਦੇ ਰਹੇ ਹਨ, ਵਿਸਾਲੀ ਨਗਰ ਦਾ ਜੋ ਰਾਜਾ ਸਲਾਹੀ ਚੰਦ ਧਰਮਪਾਲ ਵੀ ਜਿਸਦਾ ਨਾਮ ਕਿਹਾ ਜਾਂਦਾ ਹੈ, ਗੁਰੂ ਕਾ ਸ਼ਰਧਾਲੂ ਬਣ ਕੇ ਸਤਿਗੁਰਾਂ ਦੇ ਪਾਸ ਆ ਕੇ ਬੇਨਤੀਆਂ ਕਰਨ ਲੱਗਾ ਕਿ ਮਹਾਰਾਜ ਮੇਰੇ ਨਗਰ ਵਿਖੇ ਘਰ ਵਿੱਚ ਆਪ ਚਰਨ ਪਾਉਣਾ ਕਰੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਨਾਲ ਬਚਨ ਕੀਤੇ ਕਿ ਜਾਵਾਂਗੇ ਤਾਂ ਤੇਰੇ ਪਾਸ ਜ਼ਰੂਰ, ਪਰ ਇਹ ਜੋ ਤੁਰਕ ਵਜ਼ੀਰ ਖਾਂ ਫੌਜਾਂ ਲੈ ਕੇ ਚੜ੍ਹ ਕੇ ਆਇਆ, ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਫੌਜਾਂ ਸਮੇਤ ਸਾਡੇ ਨਾਲ ਲੜਨਾ ਚਾਹੁੰਦਾ ਹੈ, ਇਸ ਨਾਲ ਜੰਗ ਕਰਨ ਤੋਂ ਬਿਨਾਂ ਇਸਦਾ ਹੰਕਾਰ ਨਾਸ ਕੀਤੇ ਬਗੈਰ ਜੇਕਰ ਚਲੇ ਗਏ ਤਾਂ ਆਖੇਗਾ ਕਿ ਸਾਥੋਂ ਡਰਦੇ ਹੋਏ ਗੁਰੂ ਗੋਬਿੰਦ ਸਿੰਘ ਇੱਥੋਂ ਚਲੇ ਗਏ ਹਨ। ਇਸ ਕਰਕੇ ਇਹਨਾਂ ਨੂੰ ਇੱਕ ਵਾਰ ਜੰਗ ਦੇ ਜੌਹਰ ਬਲ ਖਾਲਸੇ ਦਾ ਦਿਖਾ ਕੇ ਫਿਰ ਹੀ ਇੱਥੋਂ ਪਿਆਨਾ ਕਰਦੇ ਹਾਂ, ਤੇਰੇ ਪਾਸ ਆਵਾਂਗੇ। ਇਉਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਸਾਲੀਪੁਰ ਦੇ ਰਾਜੇ ਸਲਾਹੀ ਚੰਦ ਨੂੰ ਆਪਣੇ ਪਰਿਵਾਰਕ ਜੀਆਂ ਔਰ ਹੋਰ ਸਿੱਖਾਂ ਸੇਵਕਾਂ ਦਾ ਵਹੀਰ ਦੇ ਕੇ ਉਸਦੇ ਨਗਰ ਵੱਲ ਨੂੰ ਭੇਜਿਆ। ਨਿਰਮੋਹਗੜ੍ਹ ਵਾਲੇ ਸਥਾਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਚਾਲਾ ਪਾਉਣਾ ਆਰੰਭ ਕੀਤਾ ਹੈ। ਮਿਸਾਲੀ ਨਗਰ ਵੱਲ ਨੂੰ ਜਾਂਦਿਆਂ ਹੋਇਆਂ ਸਤਿਗੁਰੂ ਜੀ ਨੂੰ ਤੁਰਕਾਂ ਅਤੇ ਪਹਾੜੀਆਂ ਫੌਜਾਂ ਨੇ ਘੇਰਾ ਪਾਇਆ। ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ 1000 ਸਿੰਘ ਸੂਰਮਿਆਂ ਦੇ ਜਥਾ ਦੇ ਕੇ ਅੱਗੇ ਅੱਗੇ ਭੇਜਿਆ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਅੱਗੇ ਅੱਗੇ ਜਾ ਰਹੇ ਨੇ। ਪਿੱਛੇ ਜਥੇਦਾਰ ਭਾਈ ਸਾਹਿਬ ਚੰਦ ਜੀ 1000 ਸੂਰਮਿਆਂ ਦਾ ਜਥਾ ਲੈ ਕੇ ਵੈਰੀਆਂ ਦੀਆਂ ਪਿੱਛੋਂ ਚੜ੍ਹ ਕੇ ਆਉਂਦੀਆਂ ਹੋਈਆਂ ਫੌਜਾਂ ਦਾ ਮੁਕਾਬਲਾ ਕਰਦੇ ਆ। ਜਿਹੜੀਆਂ ਵੈਰੀ ਦੀਆਂ ਫੌਜਾਂ ਸੱਜਿਓਂ ਖੱਬਿਓਂ ਸਤਿਗੁਰੂ ਵੱਲ ਨੂੰ ਹੱਲਾ ਕਰਦੀਆਂ ਨੇ, ਉਹਨਾਂ ਦਾ ਨਾਸ ਆਪ ਕਰਦੇ ਹਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ। ਇਉਂ ਯੁੱਧ ਕਰਦਿਆਂ ਹੋਇਆ ਮਹਾਰਾਜ ਪਹੁੰਚੇ ਹਨ ਸਤਲੁਜ ਦਰਿਆ ਦੇ ਕਿਨਾਰੇ ਪਾਸ। ਤੁਰਕ ਔਰ ਪਹਾੜੀ ਲੜਦੇ ਲੜਦੇ ਹਾਰ ਗਏ ਆ। ਇਹ ਪ੍ਰਸੰਗ ਦੀ ਵਿਚਾਰ ਹੋ ਰਹੀ ਹੈ, ਜਿਸ ਪ੍ਰਕਾਰ ਅੱਗੇ ਕਥਾ ਆ ਰਹੀ ਹੈ। ਆਓ ਸ਼ਰਧਾ ਭਾਵਨਾ ਨਾਲ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦਿਆਂ ਹੋਇਆਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਤਦਰਵ ਸਲਤਾ ਕੇ ਨਿਕਟ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਵਿਸਾਲੀ ਨਗਰ ਵੱਲ ਨੂੰ ਜਾਣ ਵਾਸਤੇ ਜੋ ਕਿ ਜਿਸ ਨੂੰ ਸਤਲੁਜ ਦਰਿਆ ਲੰਘ ਕੇ ਜੋ ਉੱਥੋਂ ਤੱਕ ਪਹੁੰਚਣਾ ਹੈ, ਇਸ ਕਰਕੇ ਸਤਿਗੁਰੂ ਜੀ ਸਤਲੁਜ ਦਰਿਆ ਦੇ ਪਾਸ ਪਹੁੰਚ ਗਏ ਹਨ।
ਪਰਿਉ ਜੰਗ ਕੋ ਜੋਰ,
ਉਸ ਥਾਂ 'ਤੇ ਬੜਾ ਹੀ ਭਿਆਨਕ ਜੰਗ ਦਾ ਜੋਰ ਪਿਆ ਹੈ।
ਬਰਖਾ ਸ਼ਸਤਰਨ ਕੀ ਪਰ,
ਜਿੱਥੇ ਕਿ ਬਹੁਤੀ ਜਾਣੋ ਕਿ ਸ਼ਸਤਰਾਂ ਦੀ ਹੀ ਵਰਖਾ ਸਿਪਾਹੀਆਂ ਦੇ ਉੱਪਰ ਕੀਤੀ ਜਾ ਰਹੀ ਹੈ।
ਗੋਰਾ ਗੋਰੀ ਘੋਰ,
ਗੋਲੀਆਂ ਔਰ ਭਿਆਨਕ ਗੋਲੇ ਵੀ ਜੰਗ ਦੇ ਮੈਦਾਨ ਵਿੱਚ ਚੱਲ ਰਹੇ ਹਨ।
ਰਸਾਵਲ ਛੰਦ ਰਸੇ ਬੀਰ ਜੁਟੇ,
ਤੇ ਬੀਰ ਰਸ ਦੇ ਸਹਿਤ ਸਿੰਘ ਸੂਰਮੇ ਦੁਸ਼ਮਣਾਂ ਨਾਲ ਲੜਨ ਵਾਸਤੇ ਜੁਟੇ ਹੋਏ ਹੈ।
ਹਿਰਦੇ ਸੀਸ ਫੂਟੇ,
ਤੇ ਕਈਆਂ ਦੇ ਬਹੁਤ ਬੀਰ ਰਸ ਧਾਰ ਕੇ ਛਾਤੀਆਂ ਔਰ ਸਿਰ ਵਿੰਨ ਸੁੱਟੇ ਹਨ।
ਤੁਫੰਗੈ ਤੜਾਕੈ,
ਤੇ ਜਦੋਂ ਬੰਦੂਕਾਂ ਚੱਲਦੀਆਂ ਤਾਂ ਤੜਾਕ ਤੜਾਕ ਦੀ ਆਵਾਜ਼ ਹੁੰਦੀ ਗੋਲੀਆਂ ਚੱਲਣ ਦੀ।
ਸੁਗੋਰੀ ਸੜਾਕੈ,
ਤੇ ਗੋਲੀਆਂ ਚੱਲਣ ਦੀ ਆਵਾਜ਼ ਸੜਾਕ ਸੜਾਕ ਦੀ ਹੁੰਦੀ ਹੈ।
ਚੱਲੈ ਤੀਰ ਤੀਖੇ,
ਤੇ ਤਿੱਖੇ ਤੀਰ ਸੂਰਮਿਆਂ ਦਿਆਂ ਹੱਥਾਂ ਵਿੱਚੋਂ ਚਲਾਏ ਜਾ ਰਹੇ ਹਨ ਦੁਸ਼ਮਣ ਵੱਲ ਨੂੰ।
ਬਖੀਚੈ ਸਰੀਖੇ,
ਜਿਹੜੇ ਕਿ ਮਾਨੋ ਖਪਰੇ ਚੌੜੇ ਤਿੱਖੇ ਉੱਡਣੇ ਸੱਪਾਂ ਜਿਹੇ ਹਨ।
ਕਰੇ ਪੁੰਜ ਹੇਲਾ
ਤੇ ਬਹੁਤਾ ਭਿਆਨਕ ਹੱਲਾ ਸੂਰਮਿਆਂ ਨੇ ਕੀਤਾ ਹੈ ਦੁਸ਼ਮਣ ਉੱਪਰ।
ਮਹਾਰੌਰ ਮੇਲਾ
ਤੇ ਬੈਰੀ ਵੀ ਅੱਗੋਂ ਬਹੁਤਾ ਰੌਲਾ ਪਾ ਕਰਕੇ ਸਿੰਘਾਂ ਸੂਰਮਿਆਂ ਦੇ ਪਾਸ ਆਉਣ ਮਿਲ ਰਹੇ ਹਨ।
ਹਲਾ ਹਲ ਮਾਚੀ
ਤੇ ਬਹੁਤ ਹਲ ਚਲੀ ਮਚ ਰਹੀ ਹੈ।
ਲਹੂ ਧੂਲ ਆਚੀ
ਤੇ ਜਿਨ੍ਹਾਂ ਨੂੰ ਮਾਰ ਮਾਰ ਕੇ ਜੰਗ ਦੇ ਮੈਦਾਨ ਵਿੱਚ ਉਲਟਾ ਕੇ ਸੁੱਟਦੇ ਆ ਉਹਨਾਂ ਦਾ ਲਹੂ ਧੂੜੀ ਵਿੱਚ ਮਿੱਟੀ ਵਿੱਚ ਮਿਲ ਰਿਹਾ।
ਭਈ ਲੋਥ ਪੋਥੇ
ਤੇ ਲੋਥਾਂ ਉੱਪਰ ਲੋਥਾਂ ਦੇ ਢੇਰ ਲੱਗ ਗਏ।
ਬਿਨਾਂ ਪ੍ਰਾਣ ਥੋਥੇ
ਤੇ ਬਿਨਾਂ ਪ੍ਰਾਣਾਂ ਤੋਂ ਹੋ ਕੇ ਖਾਲੀ ਪੈ ਗਏ ਹਨ।
ਸੋ ਨੈਣਾ ਉਗਹਰੇ
ਤੇ ਕਈਆਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ।
ਪਰੇ ਸੂਰ ਮਾਰੇ
ਤੇ ਐਸੇ ਜਿਹੜੇ ਬਹੁਤ ਉਤਸ਼ਾਹ ਦੇ ਸਹਿਤ ਲੜਨ ਵਾਲੇ ਸਿਪਾਹੀ ਸੂਰਮੇ ਮਰੇ ਪਏ ਹਨ ਅੱਖਾਂ ਖੁੱਲੀਆਂ ਤੇ ਹੀ।
ਤਬੈ ਭੀਮ ਚੰਦਨ
ਤੇ ਤਦੋਂ ਫਿਰ ਜੋ ਕਹਿਲੂਰੀਆ ਭੀਮ ਚੰਦ ਰਾਜਾ ਹੈ
ਬਿਲੋਕੈ ਸੁਬ੍ਰਿੰਦਨ
ਤੇ ਇਸ ਨੇ ਬਹੁਤਿਆਂ ਨੂੰ ਲੜਦਿਆਂ ਮਰਦਿਆਂ ਜ਼ਖਮੀ ਹੁੰਦਿਆਂ ਹੋਇਆਂ ਵੇਖਿਆ।
ਬੜੀ ਸੈਨ ਜਾਨੀ
ਤੇ ਇਸ ਪ੍ਰਕਾਰ ਆਪਣੇ ਮਨ ਵਿੱਚ ਸੋਚਦਾ ਹੈ ਕਿ ਭਾਵੇਂ ਕਿ ਆਪਣੀਆਂ ਜੋ ਫੌਜਾਂ ਹਨ ਤੁਰਕਾਂ ਦੀਆਂ ਫੌਜਾਂ ਦੇ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਹਨ,
ਨਹੀਂ ਨੀਰਾਨੀ,
ਪਰ ਸਾਡੀਆਂ ਫੌਜਾਂ ਗੁਰੂ ਮਹਾਰਾਜ ਸਾਹਿਬ ਦੇ ਸਿੰਘਾਂ ਸੂਰਮਿਆਂ ਦੇ ਨੇੜੇ ਨਹੀਂ ਹੋ ਸਕਦੀਆਂ।
ਹਿੱਲੇ ਸਿੰਘ ਨਾਹੀ
ਤੇ ਜੋ ਅੱਗੋਂ ਗੁਰੂ ਕੇ ਸਿੰਘ ਹਨ ਕਿਸੇ ਪ੍ਰਕਾਰ ਵੀ ਸਾਡੇ ਜਵਾਨਾਂ ਸਿਪਾਹੀਆਂ ਤੋਂ ਹਿਲਾਹੇ ਨਹੀਂ ਜਾਂਦੇ।
ਰਹੇ ਧੀਰ ਮਾਹੀ
ਤੇ ਬਹੁਤ ਧੀਰਜ ਦੇ ਸਹਿਤ ਹੋ ਕੇ ਅੱਗੋਂ ਡਟ ਕੇ ਸਿੰਘ ਲੜਦੇ ਹਨ।
ਬੋਲਿਓ ਭੂਪ ਚੰਦਨ
ਇਸ ਤਰ੍ਹਾਂ ਜਦੋਂ ਸੋਚ ਕੇ ਭੀਮ ਚੰਦ ਕਹਿਲੂਰੀਏ ਨੇ ਆਖਿਆ ਤਾਂ ਇਸ ਦੇ ਪਾਸ ਹੰਡੂਰੀਆ ਭੂਪ ਚੰਦ ਹੈ ਸੁਣ ਕੇ ਕਹਿਣ ਲੱਗਾ
ਸੁਣੋ ਹੋਸ਼ ਬੰਦਨ
ਕਹਿੰਦਾ ਕਿ ਬਹੁਤ ਅਕਲ ਵਾਲੇ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਮੇਰੀ ਗੱਲ ਸੁਣ ਲਓ।
ਚਮੂ ਸ਼ਾਹ ਪਹਾਰੀ
ਭੂਪ ਚੰਦ ਹੰਡੂਰੀਆ ਕਹਿੰਦਾ ਕਿ ਜੋ ਆਪਣੀਆਂ ਫੌਜਾਂ ਹਨ ਆਪਣੇ ਨਾਲ ਸਹਾਇਤਾ ਕਰਨ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਫੌਜਾਂ ਭੇਜੀਆਂ ਹਨ ਵਜ਼ੀਰ ਖਾਨ ਦੀ ਕਮਾਂਡ ਹੇਠ।
ਹਮੋ ਨੇ ਹਕਾਰੀ
ਤੇ ਆਪਾਂ ਆਪ ਹੀ ਬੇਨਤੀਆਂ ਅਰਜੋਈਆਂ ਕਰਕੇ ਇਹਨਾਂ ਫੌਜਾਂ ਨੂੰ ਸਰਹੰਦੀ ਨਵਾਬ ਦੇ ਸਮੇਤ ਸੱਦਿਆ ਹੈ ਆਪਣੇ ਪਾਸ।
ਦੁਰੇ ਕੋਟ ਨਾਹੀ
ਤੇ ਜਿਨ੍ਹਾਂ ਨਾਲ ਲੜਦੇ ਹਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਕੋਈ ਚੰਗਾ ਆਕੀ ਹੋਣ ਵਾਸਤੇ ਕਿਲ੍ਹਾ ਵੀ ਨਹੀਂ ਹੈ।
ਮੈਦਾਨੰ ਕੇ ਮਾਹੀ
ਤੇ ਸਾਹਮਣੇ ਹੀ ਰੜੇ ਮੈਦਾਨ ਵਿੱਚ ਹੀ ਉਹ ਸਾਡੀਆਂ ਫੌਜਾਂ ਨਾਲ ਅੱਗੋਂ ਲੜਦੇ ਹਨ।
ਰਹਿ ਗੋ ਕਰਾਰਾ
ਤੇ ਜੇਕਰ ਉਹ ਕਰੜੇ ਬਲ ਦੇ ਸਹਿਤ ਹੋ ਕੇ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਅੱਗੇ ਡਟੇ ਰਹੇ।
ਗੁਰੂ ਜੇ ਨਾ ਹਾਰਾ
ਤੇ ਜੇਕਰ ਸਾਥੋਂ ਔਰ ਤੁਰਕਾਨੀ ਫੌਜਾਂ ਤੋਂ ਗੁਰੂ ਜੀ ਹਾਰੇ ਨਾ
ਕਹੋ ਫਿਰ ਕੈਸੇ
ਤੇ ਦੱਸੋ ਖਾਂ ਭਲਾ ਫਿਰ ਅਸੀਂ ਕੀ ਕਰ ਸਕਾਂਗੇ ਬਾਅਦ ਵਿੱਚ।
ਤਜੈ ਧੀਰ ਵੈਸੇ
ਤੇ ਕਿਸੇ ਪ੍ਰਕਾਰ ਵੀ ਸੋ ਜਦੋਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਧੀਰਜ ਹੌਂਸਲਾ ਨਹੀਂ ਹਾਰਨਗੇ ਤਾਂ ਫਿਰ ਅਸੀਂ ਆਪਣੀਆਂ ਫੌਜਾਂ ਸਮੇਤ ਹੌਂਸਲਾ ਹਾਰ ਜਾਵਾਂਗੇ।
ਅਬੈ ਜੇ ਨਾ ਮਾਰਾ
ਤੇ ਹੁਣ ਜੇਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਮਾਰ ਨਾ ਸਕੇ
ਗਹਿਓ ਕਹਿ ਨਾ ਭਾਰਾ
ਜੇਕਰ ਭਾਰੀ ਬਲ ਦੇ ਸਹਿਤ ਭਾਰੀ ਬਲ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਪਕੜ ਵੀ ਨਾ ਸਕੇ ਤਾਂ
ਪੁਨੰ ਕੌਣ ਮਾਰੈ
ਤੇ ਫਿਰ ਸਾਡੇ ਵਿੱਚੋਂ ਜਾਂ ਬਾਦਸ਼ਾਹੀ ਫੌਜਾਂ ਜਾਂ ਪਹਾੜੀ ਰਾਜਾਂ ਵਿੱਚੋਂ ਕਿਹੜਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਾਰ ਸਕੇਗਾ।
ਕਿਸੂ ਤੇ ਨਾ ਹਾਰੈ
ਜੇਕਰ ਸੋ ਅਸੀਂ ਹੁਣ ਨਾ ਮਾਰ ਸਕੇ ਬਾਦਸ਼ਾਹੀ ਫੌਜਾਂ ਦੀ ਸਹਾਇਤਾ ਲੈ ਕੇ ਵੀ ਗੁਰਾਂ ਨੂੰ ਤਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਸੇ ਤੋਂ ਵੀ ਜੋ ਹਰਾਇਆ ਨਹੀਂ ਜਾ ਸਕੇਗਾ।
ਮਹਾ ਧੀਰ ਧਾਰੈ
ਕਿਉਂਕਿ ਬਹੁਤ ਧੀਰਜ ਹੌਂਸਲੇ ਦੇ ਸਹਿਤ ਰਹਿਣ ਵਾਲੇ ਹਨ ਗੁਰੂ ਗੋਬਿੰਦ ਸਿੰਘ।
ਹਮੂ ਕੋ ਪ੍ਰਹਾਰੈ
ਤੇ ਫਿਰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਹੀ ਮਾਰ ਦੇਣਾ।
ਦੋਹਰਾ ਗਮਨਾ ਸੂਬੇ ਨਿਕਟ ਅਬ
ਇਸ ਤਰ੍ਹਾਂ ਭੂਪ ਚੰਦ ਹੰਡੂਰੀਆ ਭੀਮ ਚੰਦ ਕਹਿਲੂਰੀਏ ਨੂੰ ਕਹਿੰਦਾ ਆ ਕਿ ਮੈਂ ਆਪ ਹੁਣ ਵਜੀਦ ਖਾਂ ਸੂਬੇ ਦੇ ਪਾਸ ਜਾਂਦਾ ਹਾਂ।
ਕਰੇ ਚਮੂ ਕੋ ਜ਼ੋਰ
ਜਿਸ ਕਰਕੇ ਉਸ ਨੂੰ ਮੈਂ ਪ੍ਰੇਰਿਤ ਕਰਾਂ ਜੋ ਉਤਸ਼ਾਹਿਤ ਕਰਾਂ ਆਪਣੀਆਂ ਫੌਜਾਂ ਦਾ ਬਹੁਤ ਭਾਰੀ ਬਲ ਪਾਵੇ ਗੁਰਾਂ ਉੱਪਰ ਟੁੱਟ ਕੇ ਪੈਣ ਵਾਸਤੇ।
ਗੁਰ ਗੋਬਿੰਦ ਸਿੰਘ ਘੇਰੀਏ
ਤੇ ਮੈਂ ਜਾ ਕੇ ਮਜੀਦ ਖਾਂ ਨੂੰ ਸਮਝਾਵਾਂ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਤਰ੍ਹਾਂ ਘੇਰਾ ਪਾ ਕੇ ਪਕੜ ਲਈਏ।
ਗਹਿ ਲੀਜੈ ਇਸ ਠੌਰ,
ਇਸ ਥਾਂ ਤੇ ਹੀ ਉਹਨਾਂ ਨੂੰ ਫੜ ਲੈਣਾ ਕਰੀਏ ਘੇਰਾ ਘਾਤ ਕੇ।
ਲਲਿਤ ਪਦ ਛੰਦ ਬਹਰੋ ਘਾਤ ਹਾਥ ਨਹਿ ਆਵੇ,
ਇਸ ਤਰ੍ਹਾਂ ਭੂਪ ਚੰਦ ਹੰਡੂਰੀਆ ਭੀਮ ਚੰਦ ਕਹਿਲੂਰੀਏ ਨੂੰ ਕਹਿੰਦਾ ਆ ਕਿ ਹੁਣ ਤਾਂ ਸਾਨੂੰ ਇਹ ਮੌਕਾ ਮਿਲਿਆ ਹੋਇਆ ਆ ਗੁਰਾਂ ਨੂੰ ਜਿੱਤਣ ਦਾ, ਫੜ ਕੇ ਆਪਣੇ ਕੈਦ ਵਿੱਚ ਕਰਨ ਦਾ ਜਾਂ ਮਾਰਨ ਦਾ।
ਹੋਏ ਮਵਾਸ ਕਿਸ ਥਾਨਾ,
ਤੇ ਨਹੀਂ ਤਾਂ ਫਿਰ ਹੋਰ ਕਿਸੇ ਥਾਂ 'ਤੇ ਜੇਕਰ ਚਲੇ ਜਾਣਗੇ ਤਾਂ ਫਿਰ ਆਕੀ ਹੋ ਜਾਣਗੇ।
ਸ਼ਾਹ ਹੁਕਮ ਭੀ ਪਕੜਨ ਕੇਰਾ,
ਇੱਕ ਜੋ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਜੇਕਰ ਹੋ ਸਕੇ ਤਾਂ ਪਕੜ ਕੇ ਮੇਰੇ ਪਾਸ ਲਿਆ ਕੇ ਹਾਜ਼ਰ ਕਰੋ।
ਨਾ ਹੈ ਤਾਂ ਕਰ ਦੇਹਾਨਾ,
ਤੇ ਉਸਨੇ ਇਹ ਹੁਕਮ ਕੀਤਾ ਹੋਇਆ ਔਰੰਗਜ਼ੇਬ ਨੇ ਕਿ ਜੇਕਰ ਗੁਰੂ ਨੂੰ ਪਕੜਿਆ ਨਾ ਜਾਵੇ ਤਾਂ ਉਹਨਾਂ ਨੂੰ ਮਾਰ ਦਿਓ।
ਹੋਏ ਨਾ ਐਸੀ ਪਾਰ ਉੱਤਰ ਕਰ,
ਤੇ ਇਵੇਂ ਨਾ ਕਿਤੇ ਹੋ ਜਾਵੇ ਕਿ ਗੁਰੂ ਗੋਬਿੰਦ ਸਿੰਘ ਇੱਥੋਂ ਸਤਲੁਜ ਦਰਿਆ ਤੋਂ ਲੰਘ ਕੇ ਪਾਰ ਹੋ ਜਾਣ।
ਘਨੀ ਮਚਾਵੇ ਮਾਰਾ,
ਤੇ ਦਰਿਆਓਂ ਪਾਰ ਹੋ ਕੇ ਫਿਰ ਸਭ ਫੌਜਾਂ ਉੱਪਰ ਬਹੁਤੀ ਵੱਡੀ ਮਾਰ ਮਚਾਉਣਗੇ।
ਆਗਾ ਘੇਰ ਹੇਲ ਕੋ ਕੱਲ ਹੋ,
ਇਸ ਕਰਕੇ ਪਹਿਲਾਂ ਹੀ ਘੇਰਾ ਪਾ ਕੇ ਜੋ ਹੱਲਾ ਕਰ ਦਈਏ ਗੁਰਾਂ ਉੱਪਰ।
ਪਕੜ ਲਿਓ ਇਸ ਬਾਰਾ,
ਤੇ ਇਸ ਵੇਲੇ ਹੁਣ ਜਾ ਕੇ ਗੁਰਾਂ ਨੂੰ ਪਕੜ ਲਈਏ।
ਗਮਨੇ ਉਹ ਤਬ ਵਜੀਦ ਖਾਂ ਪਾਸੀ,
ਤੇ ਇਸ ਤਰ੍ਹਾਂ ਭੂਪ ਚੰਦ ਹੰਡੂਰੀਆ ਭੀਮ ਚੰਦ ਕਹਿਲੂਰੀਏ ਪਾਸ ਆਖ ਕੇ ਕਿ ਮੈਂ ਵਜੀਦ ਖਾਂ ਦੇ ਪਾਸ ਜਾ ਕੇ ਉਸ ਨੂੰ ਗੁਰਾਂ ਵੱਲ ਨੂੰ ਚੜ ਕੇ ਜਾਣ ਲਈ ਪ੍ਰੇਰਿਤ ਕਰਦਾ ਹਾਂ। ਇਵੇਂ ਕਹਿ ਕੇ ਛੇਤੀ ਹੀ ਇਹ ਭੂਪ ਚੰਦ ਹੰਡੂਰੀਆ ਵਜੀਦ ਖਾਂ ਦੇ ਕੋਲ ਗਿਆ ਹੈ।
ਸਗਰੀ ਬਾਤ ਸੁਣਾਈ,
ਤੇ ਸਾਰੀ ਗੱਲ ਜਾ ਕੇ ਜਿਵੇਂ ਇਸ ਨੇ ਜੋ ਪਹਿਲਾਂ ਤਿਆਰੀ ਕੀਤੀ ਸੀ ਉਵੇਂ ਸੁਣਾਈ ਹੈ।
ਕਰੀ ਪ੍ਰਚਾਰਨ ਚਮੂ ਕਹੀ ਤਬ,
ਤੇ ਫਿਰ ਵਜ਼ੀਰ ਖਾਂ ਨੂੰ ਜਦੋਂ ਦੱਸਿਆ ਤਾਂ ਉਸਨੇ ਆਪਣੀਆਂ ਬਹੁਤ ਸਾਰੀਆਂ ਫੌਜਾਂ ਨੂੰ ਵੰਗਾਰਿਆ ਹੈ ਗੁਰਾਂ ਵੱਲ ਨੂੰ ਧਾਵਾ ਕਰਨ ਵਾਸਤੇ।
ਚੌਂ ਦਿਸ਼ ਤੇ ਉਮਡਾਈ,
ਤੇ ਚਾਰੇ ਤਰਫਾਂ ਤੋਂ ਚੜ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਨੂੰ ਪੈ ਗਏ ਹਨ।
ਆਪ ਵਜੀਦ ਖਾਨ ਭੀ ਸਰਕਿਓ,
ਤੇ ਜਿਹੜਾ ਵਜ਼ੀਰ ਖਾਂ ਆ ਇਹ ਆਪ ਵੀ ਚੜ ਕੇ ਗੁਰਾਂ ਵੱਲ ਨੂੰ ਜਾਣ ਲੱਗਿਆ।
ਢੁਕੇ ਨਰੇਸ਼ ਪਹਾੜੀ,
ਤੇ ਜਿਹੜੇ ਪਹਾੜੀ ਰਾਜੇ ਹਨ ਜਿਨ੍ਹਾਂ ਨੂੰ ਵਜ਼ੀਰ ਖਾਂ ਨੇ ਪਹਿਲਾਂ ਕਿਹਾ ਸੀ ਕਿ ਤੁਸੀਂ ਤਾਂ ਆਪ ਆਪਣੇ ਤਨ ਜੰਗ ਦੇ ਮੈਦਾਨ ਦੇ ਵਿੱਚ ਦਿੰਦੇ ਨਹੀਂ ਹੋ, ਅੱਗੇ ਨਹੀਂ ਕਰਦੇ ਹੋ, ਲੜਦੇ ਨਹੀਂ ਅਗਾਂਹ ਹੋ ਕੇ। ਸੋ ਹੁਣ ਇਹ ਜੋ ਵਜ਼ੀਰ ਖਾਂ ਦੇ ਆਖੇ ਲੱਗ ਕੇ ਸਭ ਪਹਾੜੀ ਰਾਜੇ ਵੀ ਗੁਰਾਂ ਵੱਲ ਨੂੰ ਜੰਗ ਕਰਨ ਲਈ ਢੁੱਕ ਰਹੇ ਨੇ।
ਗੁਜਰ ਰੰਗਰ ਤੁਰਕ ਗਿਣਹਿ ਕੋ,
ਤੇ ਕੌਣ ਗਿਣ ਸਕਦਾ ਹੈ ਇਹਨਾਂ ਦੀ ਗਿਣਤੀ। ਇਹਨਾਂ ਵਿੱਚ ਗੁਜਰ ਰੰਗੜ ਤੁਰਕ ਆਦਿਕ ਬਹੁਤ ਸਾਰੇ ਹਨ।
ਕਰਹਿ ਤਕਹਿਲ ਅਗਾਰੀ,
ਤੇ ਇਹਨਾਂ ਨੂੰ ਪ੍ਰੇਰ ਕੇ ਧੱਕ ਕੇ ਅੱਗੇ ਤੁਰ ਰਿਹਾ ਹੈ ਬਦੋ ਬਦੀ ਗੁਰਾਂ ਦੀਆਂ ਫੌਜਾਂ ਵੱਲ।
ਮਹਾ ਧੂਮ ਮਾਚੀ ਤਿਸ ਥਲ ਮਹਿ,
ਤੇ ਉਸ ਥਾਂ 'ਤੇ ਜਿਸ ਥਾਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਲੁਜ ਦੇ ਕੰਢੇ ਪਾਸ ਪਹੁੰਚ ਰਹੇ ਨੇ ਬਹੁਤ ਭਿਆਨਕ ਜੰਗ ਮਚਿਆ ਹੈ।
ਢੁਕੇ ਆਨ ਤਬ ਨੇੜੇ,
ਤਦੋਂ ਨੇੜੇ ਆ ਢੁਕੇ ਹਨ ਸਭ ਵੈਰੀ।
ਸਾਹਿਬ ਚੰਦ ਜੂਥ ਪਤ ਗੁਰ ਕੋ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਥੇਦਾਰ ਸਿੰਘ ਭਾਈ ਸਾਹਿਬ ਚੰਦ ਜੀ ਜੋ ਸਤਿਗੁਰੂ ਜੀ ਦੇ ਜਥੇ ਤੋਂ ਪਿੱਛੇ ਹਨ, ਜਥੇ ਸਮੇਤ
ਕ੍ਰੁੱਧਤ ਯੁੱਧ ਬਡੇਰੇ,
ਤੇ ਬਹੁਤ ਵੀਰ ਰਸ ਦੇ ਸਹਿਤ ਵੈਰੀਆਂ ਦੀਆਂ ਫੌਜਾਂ ਨਾਲ ਭਾਈ ਸਾਹਿਬ ਚੰਦ ਲੜਨ ਲੱਗੇ ਨੇ।
ਸਿਪਰ ਕਿਰਪਾਨ ਖੈਂਚ ਕਰ ਮਿਆਨੋ,
ਤੇ ਜਿਨ੍ਹਾਂ ਦੇ ਇੱਕ ਹੱਥ ਵਿੱਚ ਢਾਲ ਔਰ ਮਿਆਨ ਵਿੱਚੋਂ ਤਿੱਖੀ ਤੇਗ ਬਾਹਰ ਕੱਢੀ ਹੋਈ ਹੈ।
ਅਰੇ ਅਗਰ ਵੱਡ ਜੋਧਾ,
ਤੇ ਇਹ ਵੱਡਾ ਸੂਰਮਾ ਭਾਈ ਸਾਹਿਬ ਚੰਦ ਦੁਸ਼ਮਣ ਦੀਆਂ ਫੌਜਾਂ ਦੇ ਅੱਗੇ ਅੜ ਖਲੋਤਾ ਹੈ।
ਸੰਗ ਸੈਂਕੜੇ ਔਰ ਸੂਰਮਾ,
ਤੇ ਜਿਸ ਦੇ ਨਾਲ ਹੋਰ ਵੀ ਸੈਂਕੜੇ ਸਿੰਘ ਸੂਰਮੇ ਹਨ।
ਆਵਤ ਦਲ ਕੋ ਰੋਧਾ,
ਦੁਸ਼ਮਣ ਦੀਆਂ ਫੌਜਾਂ ਨੂੰ ਆਉਂਦਿਆਂ ਹੋਇਆਂ ਦਲਾਂ ਨੂੰ ਰੋਕਿਆ ਹੈ ਇਸਨੇ।
ਧਸਿਓ ਕਟਕ ਮਹਿ ਝਟਕ ਕਾਟ ਤੋ,
ਤੇ ਛੇਤੀ ਹੀ ਵੈਰੀ ਦੀਆਂ ਫੌਜਾਂ ਦੇ ਵਿੱਚ ਭਾਈ ਸਾਹਿਬ ਚੰਦ ਜੀ ਜਾ ਕੇ ਪ੍ਰਵੇਸ਼ ਹੋ ਗਏ ਆ, ਤੇ ਛੇਤੀ ਹੀ ਇਹਨਾਂ ਦੇ ਉੱਪਰ ਵਾਰ ਕਰਦੇ ਹੋਏ ਉਹਨਾਂ ਦੇ ਝਟਕੇ ਕਰੀ ਜਾਂਦੇ ਹਨ।
ਚਲੇ ਖੜਗ ਭੱਟ ਅੰਗੰ।
ਅਤੇ ਸੋ ਬਹੁਤੇ ਵੈਰੀਆਂ ਦੇ ਸਰੀਰਾਂ ਉੱਪਰ ਆਪਣੇ ਤੇਗ ਦੇ ਵਾਰ ਵਹਾਏ ਹਨ।
ਖੰਡ ਖੰਡ ਕਰ ਰੁੰਡ ਮੁੰਡ ਗਨ
ਅਤੇ ਟੁਕੜੇ ਟੁਕੜੇ ਕਰ ਸੁੱਟੇ ਆ ਬਹੁਤ ਸਾਰੇ ਸਿਰ ਧੜ ਵੈਰੀਆਂ ਦੇ ਜਵਾਨਾਂ ਦੇ ਲਾਹ ਲਾਹ ਕੇ ਵੱਖਰੇ ਕਰ ਦਿੱਤੇ ਨੇ।
ਤੁੰਡ ਪੰਡ ਭੇ ਰੰਗੰ
ਅਤੇ ਸੋ ਜਿਹੜੇ ਵੈਰੀ ਹਨ ਉਹ ਡਰ ਕੇ ਭੈ ਭੀਤ ਹੋ ਗਏ ਆ, ਜਿਨ੍ਹਾਂ ਦੇ ਜੋ ਬਹੁਤ ਭੈ ਦੇ ਸਹਿਤ ਹੋ ਕੇ ਜੋ ਮੂੰਹ ਪੀਲੇ ਹੋ ਗਏ ਹਨ।
ਭਇਓ ਪ੍ਰਚੰਡ ਘਮੰਡ ਕਨੇਹਰਾ
ਅਤੇ ਇਸ ਪ੍ਰਕਾਰ ਦਾ ਬੜਾ ਹੀ ਭਿਆਨਕ ਯੁੱਧ ਮਚਿਆ ਹੈ।
ਪਰੇ ਕਿਤਕ ਕਰ ਕਾਟੇ
ਕਿੰਨੇ ਹੀ ਜੋ ਕੱਟ ਵੱਢ ਕਰਕੇ ਸੁੱਟੇ ਪਏ ਹਨ। ਇਸੇ ਪ੍ਰਕਾਰ ਸੋ ਖੰਡਨ ਕਰ ਭੁਜ ਦੰਡ ਕਿਨਹੋ ਕੇ, ਖੰਡਨ ਕਰ ਭੁਜ ਦੰਡ ਕਿਨਹੋ ਕੇ, ਕਈਆਂ ਦੀਆਂ ਬਾਹਾਂ ਡੋਲਿਆਂ ਤੋਂ ਵੱਢ ਸੁੱਟੀਆਂ ਹਨ। ਸੋ ਇਸੇ ਪ੍ਰਕਾਰ ਅੱਗੇ ਦੱਸਦੇ ਹਨ, ਮਾਰ ਮਾਰ ਕਰ ਸਾਟੇ, ਮਾਰ ਮਾਰ ਕਰਕੇ ਵੈਰੀਆਂ ਦੇ ਸਰੀਰਾਂ ਦੇ ਅੰਗ ਲਾਹ ਸੁੱਟੇ ਹਨ। ਝਟਪਟ
ਝਟਪਟ ਝਟਪਟ ਕੱਟੇ ਨਾ ਸਟਕੇ ਸਟਪਟ
ਅਤੇ ਛੇਤੀ ਹੀ ਭਾਈ ਜੋ ਸਾਹਿਬ ਚੰਦ ਜੀ ਹਨ ਜਿਹੜੇ ਵੈਰੀ ਆਣ ਕੇ ਲੜ ਰਹੇ ਹਨ, ਉਹਨਾਂ ਦੇ ਸਰੀਰਾਂ ਦੇ ਜੋ ਅੰਗ ਪੈਰ ਕੱਟ ਵੱਢ ਕੇ ਸੁੱਟੇ ਹਨ, ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਟ ਰਹੇ।
ਕੱਟਤੇ ਕੱਟ ਕੱਟ ਗੇਰੇ
ਅਤੇ ਕਈਆਂ ਦੇ ਲੱਕ ਤੋਂ ਹੀ ਜੋ ਧੜ ਵੱਢ ਸੁੱਟ ਕੇ ਸੋ ਇਸ ਤਰ੍ਹਾਂ ਉਹਨਾਂ ਦਾ ਅੰਤ ਕੀਤਾ ਹੈ।
ਪੱਗ ਕਾਟੇ ਕਹਿ ਜੰਗ ਕੱਟੀ
ਅਤੇ ਕਿਸੇ ਦੇ ਪੈਰ ਵੱਢ ਦਿੱਤੇ ਹਨ ਅਤੇ ਕਈਆਂ ਦੀਆਂ ਜੋ ਜੰਗ ਕੱਟੀ ਯੁਗ ਦੋਵੇਂ ਲੱਤਾਂ ਵੱਢ ਸੁੱਟੀਆਂ ਹਨ।
ਯੁਗ ਜਾਨੂ ਕਾਟ ਨਬੇਰੇ
ਅਤੇ ਇਸੇ ਪ੍ਰਕਾਰ ਕਈਆਂ ਦੀਆਂ ਸੋ ਗੋਡੇ ਵੱਢ ਸੁੱਟੇ ਹਨ।
ਉਰ ਕੱਟੇ ਫਾਟੀ ਕਿਸ ਛਾਤੀ
ਉਰੂ ਕੱਟੇ ਫਾਟੀ ਕਿਸ ਛਾਤੀ, ਕਈਆਂ ਦੇ ਪੱਟਾਂ ਤੋਂ ਸਰੀਰ ਵੱਢੇ ਹਨ ਅਤੇ ਕਈਆਂ ਦੀਆਂ ਛਾਤੀਆਂ ਵਿੰਨ ਦਿੱਤੀਆਂ ਨੇ ਭਾਈ ਸਾਹਿਬ ਚੰਦ ਨੇ।
ਪ੍ਰਿਸ਼ਟ ਖੜਗ ਕਿਨ ਖਾਏ
ਅਤੇ ਕਈਆਂ ਨੇ ਭਾਈ ਸਾਹਿਬ ਚੰਦ ਦੇ ਪਾਸੋਂ ਤਿੱਖੀ ਤੇਗ ਦਾ ਵਾਰ ਪਿੱਠ ਉੱਪਰ ਜੰਗ ਦੇ ਮੈਦਾਨ ਵਿੱਚੋਂ ਡਰਦਿਆਂ ਮਾਰਿਆਂ ਭੱਜਦਿਆਂ ਹੋਇਆਂ ਖਾਧਾ ਹੈ।
ਰਿਪ ਕੋ ਵਾਰ ਸਿਪਰ ਪਰ ਲੈ ਕੇ
ਅਤੇ ਜਦੋਂ ਵੈਰੀ ਭਾਈ ਸਾਹਿਬ ਚੰਦ ਦੇ ਉੱਪਰ ਵਾਰ ਕਰਦਾ ਆ ਤਾਂ ਅੱਗੋਂ ਆਪਣੀ ਢਾਲ ਦੇ ਉੱਪਰ ਭਾਈ ਸਾਹਿਬ ਚੰਦ ਜੀ ਵਾਰ ਦੁਸ਼ਮਣ ਦਾ ਰੋਕਦੇ ਨੇ।
ਮਾਰ ਮਾਰ ਉਥਲਾਏ
ਅਤੇ ਮਾਰ ਮਾਰ ਕੇ ਉਲਟਾ ਉਲਟਾ ਕੇ ਸੁੱਟ ਦਿੱਤੇ ਹਨ ਵੈਰੀ।
ਕਰਾ ਚੋਲ ਸ਼੍ਰੋਣਿਤ ਸੋਂ ਲਿਪਟੇ
ਅਤੇ ਭਾਈ ਸਾਹਿਬ ਚੰਦ ਜੀ ਦੇ ਹੱਥ ਵਿੱਚ ਪਕੜੀ ਹੋਈ ਤਿੱਖੀ ਤੇਗ ਲਹੂ ਦੇ ਨਾਲ ਪੂਰੀ ਭਿੱਜ ਗਈ ਹੈ।
ਚਮਕਤ ਹੋਇਆ ਹੈ ਲਾਲੰ
ਅਤੇ ਇਸ ਪ੍ਰਕਾਰ ਦੀ ਬਹੁਤ ਲਾਲ ਰੰਗ ਦੀ ਲਹੂ ਨਾਲ ਭਿੱਜ ਕੇ ਚਮਕਦੀ ਹੈ ਭਾਈ ਸਾਹਿਬ ਚੰਦ ਦੇ ਹੱਥ ਵਿੱਚ ਤੇਗ।
ਲਹਿ ਲਹਾਤ ਜਨ ਜਮਕੀ ਜੀਹਾ
ਸੋ ਇਸ ਪ੍ਰਕਾਰ ਲਹਿ ਲਹਾਉਂਦੀ ਹੈ ਸੋ ਜਿਵੇਂ ਕਿ ਜਾਣੋ ਇਹ ਜਮ ਰਾਜ ਦੀ ਹੀ ਜ਼ੁਬਾਨ ਹੀ ਬਣ ਗਈ ਹੋਵੇ।
ਚਰਬੇ ਪਾਨ ਗੁਲਾਲੰ
ਇਸੇ ਪ੍ਰਕਾਰ ਮਾਨੋ ਕਿ ਜਿਵੇਂ ਜਮ ਰਾਜ ਵੱਲੋਂ ਪਾਨ ਚੱਬਿਆ ਜਾ ਰਿਹਾ ਹੋਵੇ ਲਾਲ ਰੰਗ ਦਾ, ਇਸ ਤਰ੍ਹਾਂ ਦੀ ਸੋ ਜਮ ਰਾਜ ਦੀ ਜ਼ੁਬਾਨ ਹੀ ਇਹ ਬਣੀ ਹੋਈ ਭਾਈ ਸਾਹਿਬ ਚੰਦ ਦੇ ਹੱਥ ਵਿੱਚ ਪਕੜੀ ਹੋਈ ਲਹੂ ਨਾਲ ਭਿੱਜੀ ਹੋਈ ਲਾਲ ਸ੍ਰੀ ਸਾਹਿਬ ਹੈ।
ਪਰੇ ਕਰਾ ਹੈ ਕਾਬ ਮਹਾ ਹੈ
ਅਤੇ ਕਈਆਂ ਨੂੰ ਬਹੁਤ ਭਾਰੀ ਜਿਹੜੇ ਜ਼ਖਮ ਲੱਗੇ ਹਨ, ਸ਼ਸਤਰਾਂ ਦੇ ਫੱਟ ਲੱਗੇ ਨੇ ਭਾਈ ਸਾਹਿਬ ਚੰਦ ਤੋਂ, ਉਹ ਜੰਗ ਦੇ ਮੈਦਾਨ ਦੇ ਵਿੱਚ ਲਿਟੇ ਪਏ ਕੁਰਲਾ ਰਹੇ ਨੇ।
ਦਰੜੇ ਉੱਠਣਾ ਸਕੰਤੇ
ਅਤੇ ਸੋ ਕਈ ਦਰੜ ਸੁੱਟੇ ਹਨ ਜਿਹੜੇ ਬਾਅਦ ਵਿੱਚ ਫਿਰ ਲੜਨ ਵਾਸਤੇ ਉੱਠ ਨਾ ਸਕੇ।
ਯਾਉ ਬੀਰਨ ਕਹਲਿਓ ਕਮਸਾਨਾ
ਇਸ ਪ੍ਰਕਾਰ ਸਿੰਘਾਂ ਸੂਰਮਿਆਂ ਨੇ ਭਿਆਨਕ ਜੰਗ ਵੈਰੀਆਂ ਨਾਲ ਮਚਾਇਆ।
ਘੁੰਮਤ ਕਹਵ ਲਗੰਤੇ
ਅਤੇ ਜਿਨ੍ਹਾਂ ਨੂੰ ਜ਼ਖਮ ਲੱਗੇ ਹਨ ਭਾਈ ਸਾਹਿਬ ਚੰਦ ਤੋਂ ਵਾਰ ਕਰਨ 'ਤੇ ਉਹ ਘੁੰਮ ਕੇ ਜੰਗ ਦੇ ਮੈਦਾਨ ਵਿੱਚ ਡਿੱਗਦੇ ਨੇ।
ਰਕਤ ਬਹਿਓ ਪਟ ਰੰਗ ਚੜਿਓ ਸਭ
ਅਤੇ ਸੋ ਬਹੁਤਾ ਸਰੀਰ ਦੇ ਵਿੱਚੋਂ ਲਹੂ ਵਗਿਆ ਆ ਅਤੇ ਭਾਈ ਸਾਹਿਬ ਚੰਦ ਦੇ ਪਹਿਨੇ ਹੋਏ ਬਸਤਰ ਲਹੂ ਦੇ ਨਾਲ ਰੰਗੇ ਗਏ ਨੇ।
ਧਰੇ ਲਾਲ ਜਨ ਬਾਗੇ
ਮਾਨੋ ਕਿ ਆਪ ਹੀ ਲਾਲ ਰੰਗ ਦੇ ਬਸਤਰ ਜਿਵੇਂ ਬੜੇ ਉਤਸ਼ਾਹ ਨਾਲ ਪਹਿਨੇ ਹੋਣ।
ਮਨਹੋ ਅਤੁਮ ਅਗਨ ਹੈ ਦੀਖਤ
ਅਤੇ ਮਾਨੋ ਕਿ ਇਸ ਪ੍ਰਕਾਰ ਭਾਈ ਸਾਹਿਬ ਚੰਦ ਜੀ ਦਾ ਸਰੂਪ ਦਿਸਦਾ ਹੈ ਜਿਵੇਂ ਕਿ ਧੂੰਏ ਤੋਂ ਬਿਨਾਂ ਲਾਲ ਰੰਗ ਦੀ ਮਗਦੀ ਹੋਈ ਅੱਗ ਦੀ ਲਾਟ ਹੀ ਨਜ਼ਰ ਆ ਰਹੀ ਹੋਵੇ।
ਜਿਹੜੇ ਲੜਤ ਹੋਏ ਅੱਗੇ
ਤੇ ਲੜਦੇ ਹੋਏ ਜਿਹੜੇ ਅੱਗੇ ਆਏ ਹਨ ਭਾਈ ਸਾਹਿਬ ਚੰਦ ਦੇ, ਉਹ ਵਾਰ ਆਪਣੇ ਸਰੀਰਾਂ ਤੇ ਖਾ ਕੇ ਡਿੱਗੇ ਨੇ।
ਸਾਹਿਬ ਚੰਦ ਅਧਿਕ ਉਤਸ਼ਾਹ
ਤੇ ਭਾਈ ਸਾਹਿਬ ਚੰਦ ਜੀ ਬਹੁਤ ਹਿਰਦੇ ਵਿੱਚ ਉਤਸ਼ਾਹ ਦੇ ਸਹਿਤ ਹਨ।
ਰਿਪ ਦਲ ਆਵਤ ਦੇਖਾ
ਤੇ ਬੈਰੀਆਂ ਦੇ ਦਲ ਨੂੰ ਆਉਂਦਿਆਂ ਹੋਇਆਂ ਨੂੰ ਭਾਈ ਸਾਹਿਬ ਚੰਦ ਨੇ ਵੇਖਿਆ।
ਸਨਮੁਖ ਹੋਏ ਖੜਗ ਪਰਹਾਰ ਹੈ
ਤੇ ਸਾਹਮਣੇ ਹੋ ਕੇ ਆਪਣੇ ਹੱਥ ਵਿੱਚ ਪਕੜੀ ਤਿੱਖੀ ਤੇਗ ਦਾ ਵਾਰ ਦੁਸ਼ਮਣਾਂ ਦੇ ਸਰੀਰਾਂ ਤੇ ਕਰਦੇ ਹਨ।
ਤੁਰਕ ਬਿਲੋਕ ਵਿਸ਼ੇਖਾ
ਤੇ ਤੁਰਕ ਵੇਖ ਰਹੇ ਹਨ ਕਿ ਇਹ ਵਿਸ਼ੇਸ਼ ਬਲ ਵਾਲਾ ਗੁਰੂ ਕਾ ਸਿੰਘ ਸੂਰਮਾ ਸਾਡੇ ਜਵਾਨ ਮਾਰੀ ਜਾਂਦਾ ਹੈ।
ਪੁੰਨ ਪਹਾੜੀਏ ਓਰੜ ਆਏ
ਤੇ ਫਿਰ ਜੋ ਹੋਰ ਬਹੁਤ ਸਾਰੇ ਪਹਾੜੀਏ ਛਿਪਾਈ ਹੈ ਉਹ ਵੀ ਟੁੱਟ ਕੇ ਆਣ ਪਏ ਭਾਈ ਸਾਹਿਬ ਚੰਦ ਤੇ।
ਘਿਰਿਓ ਵੀਰ ਬਰ ਜੋਧਾ
ਤੇ ਵੱਡਾ ਬਹਾਦਰ ਸੂਰਮਾ ਭਾਈ ਸਾਹਿਬ ਚੰਦ ਗੁਰੂ ਕਾ ਲਾਲ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਘੇਰੇ ਵਿੱਚ ਆ ਗਿਆ।
ਖਾਏ ਘਾਵ ਤਨ ਰੁਪਿਓ ਮਹਾਭਟ
ਤੇ ਆਪਣੇ ਸਰੀਰ ਉੱਪਰ ਭਾਵੇਂ ਅਨੇਕਾਂ ਹੀ ਸ਼ਸਤਰਾਂ ਦੇ ਵਾਰ ਚੱਲੇ ਆ ਪਰ ਫਿਰ ਵੀ ਵੀਰ ਰਸ ਦੇ ਸਹਿਤ ਭਾਈ ਸਾਹਿਬ ਚੰਦ ਜੀ ਅੱਗੇ ਲੜਨ ਵਾਸਤੇ ਡਟੇ ਹੋਏ ਨੇ।
ਪਲ ਪਲ ਵਾਢਿਓ ਕ੍ਰੋਧਾ
ਤੇ ਪਲ ਪਲ ਦੇ ਸਮੇਂ ਵਿੱਚ ਹੋਰ ਹਿਰਦੇ ਅੰਦਰ ਵੈਰੀਆਂ ਨੂੰ ਮਾਰਨ ਦਾ ਵੀਰ ਰਸ ਵੱਧ ਰਿਹਾ ਹੈ।
ਬਹੁਤਨ ਘੇਰ ਕਿਰਪਾਨ ਪ੍ਰਹਾਰੇ
ਤੇ ਬਹੁਤਿਆਂ ਨੇ ਆ ਕੇ ਭਾਈ ਸਾਹਿਬ ਚੰਦ ਨੂੰ ਘੇਰਾ ਪਾਇਆ। ਭਾਈ ਸਾਹਿਬ ਨੇ ਉਹਨਾਂ ਦੇ ਉੱਪਰ ਵਾਰ ਤਿੱਖੀ ਤੇਗ ਦੇ ਕੀਤੇ ਹਨ।
ਕਟੇ ਅੰਗ ਭੀ ਮਾਰੇ
ਤੇ ਉਹ ਵੀ ਅੱਗੋਂ ਵਾਰ ਕਰਦੇ ਹਨ ਭਾਈ ਸਾਹਿਬ ਚੰਦ ਤੇ, ਭਾਵੇਂ ਸਰੀਰ ਦੇ ਅੰਗ ਕੱਟੇ ਗਏ ਆ, ਜ਼ਖਮੀ ਹੋ ਗਿਆ ਹੈ ਸਰੀਰ, ਪਰ ਫਿਰ ਵੀ ਭਾਈ ਸਾਹਿਬ ਚੰਦ ਜੀ ਦੁਸ਼ਮਣਾਂ ਤੇ ਵਾਰ ਕਰਦੇ ਹਨ।
ਜਬ ਲੋ ਗਿਰਿਓ ਨਾ ਅਬਨੀ ਉਪਰ
ਜਦੋਂ ਤੱਕ ਭਾਈ ਸਾਹਿਬ ਚੰਦ ਜੀ ਸ਼ਹੀਦੀ ਪਾ ਕੇ ਧਰਤੀ ਦੇ ਉੱਪਰ ਨਹੀਂ ਡਿੱਗੇ,
ਤਬ ਲੋ ਖੜਗ ਪ੍ਰਹਾਰੈ
ਉਹਨਾਂ ਚਿਰ ਤੱਕ ਭਾਈ ਸਾਹਿਬ ਚੰਦ ਨੇ ਭਾਵੇਂ ਕਿ ਸਾਰਾ ਸਰੀਰ ਜ਼ਖਮੀ ਹੋ ਗਿਆ ਹੈ, ਸ਼ਹੀਦੀ ਪਾਉਣ ਤੋਂ ਪਹਿਲਾਂ ਤੱਕ ਆਪਣੇ ਸਰੀਰ ਦੇ ਉੱਪਰ ਹੋਏ ਜ਼ਖਮਾਂ ਦੀ ਨਾਮ ਪਰਵਾਹ ਕਰਦਿਆਂ ਹੋਇਆਂ ਵੈਰੀਆਂ ਦਾ ਨਾਸ ਕਰਦੇ ਰਹੇ ਨੇ।
ਰੁਪਿਓ ਚਹੋਂ ਦਿਸ਼ ਕਹਿਣ ਲੱਗ ਕੱਟ ਹੈ
ਤੇ ਚਾਰੇ ਪਾਸਿਆਂ ਤੋਂ ਘਿਰੇ ਹੋਏ ਹਨ ਭਾਈ ਸਾਹਿਬ ਚੰਦ ਜੀ, ਬਹੁ ਗਿਣਤੀ ਵਿੱਚ ਵੈਰੀਆਂ ਨੇ ਆਣ ਕੇ ਘੇਰਿਆ ਹੋਇਆ ਆ। ਕਿੱਥੋਂ ਤੱਕ ਵੈਰੀਆਂ ਨੂੰ ਕੱਟ ਕੱਟ ਕੇ ਸੁੱਟਣ,
ਬਹੁ ਵੀਰਨ ਮਿਲ ਮਾਰਿਓ,
ਕਿਉਂਕਿ ਬਹੁਤ ਸਾਰੇ ਸਿਪਾਹੀ ਇਕੱਠੇ ਆਣ ਪਏ ਆ। ਬਹੁਤਿਆਂ ਨੂੰ ਭਾਵੇਂ ਭਾਈ ਸਾਹਿਬ ਚੰਦ ਨੇ ਮਾਰਿਆ ਹੈ, ਉਹਨਾਂ ਨੇ ਇਕੱਠਿਆਂ ਹੋ ਕੇ ਪੈ ਕੇ ਭਾਈ ਸਾਹਿਬ ਦੇ ਉੱਪਰ ਵਾਰ ਕਰਕੇ ਸ਼ਹੀਦ ਕੀਤਾ ਹੈ।
ਚੰਦ ਮੁਖੀ ਹੂਰਨ ਲੈ ਤਤ ਛਿਨ,
ਇਸ ਪ੍ਰਕਾਰ ਜਾਣੋ ਕਿ ਚੰਦਰਮਾ ਜਿਹੇ ਮੁਖ ਵਾਲੀਆਂ ਜੋ ਹੂਰਾਂ ਨੇ ਆਣ ਕੇ ਉਹਨਾਂ ਨੇ ਸੂਰਮਾ ਜੋ ਮਹਾਬਲੀ ਯੋਧਾ ਜਾਣ ਕਰਕੇ ਵਰਿਆ ਹੈ।
ਬਰ ਬਿਮਾਨ ਮਹਿ ਡਾਰਿਓ
ਤੇ ਸ੍ਰੇਸ਼ਟ ਬਿਮਾਨ ਦੇ ਵਿੱਚ ਭਾਈ ਸਾਹਿਬ ਚੰਦ ਨੂੰ ਚੜ੍ਹਾ ਲਿਆ।
ਦੌਰ ਸੁਭਟ ਇੱਕ ਗੁਰ ਤਟ ਪਹੁੰਚਿਓ
ਤੇ ਇਸ ਪ੍ਰਕਾਰ ਭਾਈ ਸਾਹਿਬ ਚੰਦ ਨੇ ਬੜੇ ਵੀਰ ਰਸ ਦੇ ਸਹਿਤ ਵੈਰੀਆਂ ਦੇ ਨਾਲ ਜੰਗ ਕੀਤਾ ਹੈ। ਜਦੋਂ ਭਾਈ ਸਾਹਿਬ ਜੀ ਜ਼ਖਮੀ ਹੋ ਗਏ ਸਨ, ਜ਼ਖਮੀ ਹੋਇਆ ਹੋਇਆ ਆਪਣੇ ਸਰੀਰ 'ਤੇ ਫੱਟ ਖਾ ਕੇ ਵੀ ਲੜਦੇ ਰਹੇ ਹੈ, ਤਾਂ ਇਹ ਵੇਖ ਕੇ ਇੱਕ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਭਾਈ ਸਾਹਿਬ ਚੰਦ ਬਾਰੇ ਦੱਸਣ ਆਇਆ ਹੈ।
ਸੁਧ ਸੁਣਾਏ ਤਿੰਨ ਸਾਰੀ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਸਾਹਿਬ ਚੰਦ ਦੇ ਵੀਰ ਰਸ ਦੇ ਸਹਿਤ ਵੈਰੀਆਂ ਦਾ ਭਿਆਨਕ ਨਾਸ ਕਰਨ ਦੀ ਜੋ ਇਹ ਖਬਰ ਸੁਣਾਉਣ ਵਾਸਤੇ ਆਇਆ ਹੈ।
ਸਾਹਿਬ ਚੰਦ ਘਿਰਿਓ ਅਰ ਗਨ ਮਹਿ
ਆ ਕੇ ਸਤਿਗੁਰੂ ਜੀ ਨੂੰ ਦੱਸਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਸਾਰੇ ਵੈਰੀਆਂ ਦੇ ਵਿੱਚ ਭਾਈ ਸਾਹਿਬ ਚੰਦ ਜੀ ਘਿਰੇ ਹੋਏ ਹਨ।
ਬਹੁ ਕਰ ਵਾਰ ਪ੍ਰਹਾਰੀ
ਤੇ ਬਹੁਤੇ ਵਾਰ ਕੀਤੇ ਹਨ ਤਿੱਖੀ ਤੇਗ ਦੇ ਵੈਰੀਆਂ ਦੇ ਉੱਪਰ ਭਾਈ ਸਾਹਿਬ ਚੰਦ ਨੇ।
ਜੀਵਤ ਰਹਿਓ ਤਾਂ ਜਾਏ ਨਿਕਾਸ ਹੋ,
ਸਤਿਗੁਰੂ ਸੱਚੇ ਪਾਤਸ਼ਾਹ ਜੇਕਰ ਭਾਈ ਸਾਹਿਬ ਚੰਦ ਜੀ ਜਿਉਂਦੇ ਰਹੇ ਤਾਂ ਫਿਰ ਆਪ ਕਿਰਪਾ ਕਰਕੇ ਵੈਰੀਆਂ ਦੇ ਘੇਰੇ ਵਿੱਚੋਂ ਕੱਢ ਕੇ ਭਾਈ ਸਾਹਿਬ ਨੂੰ ਲੈ ਆਓ ਇੱਧਰ ਆਪਣੇ ਪਾਸ ਫੌਜਾਂ ਵਿੱਚ।
ਮਰਿਓ ਲੋਥ ਤਹਿ ਦੀਜੈ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਭਾਈ ਸਾਹਿਬ ਚੰਦ ਜੀ ਦੁਸ਼ਮਣਾਂ ਦਾ ਨਾਸ ਕਰਦੇ ਹੋਏ ਸ਼ਹੀਦ ਹੋ ਗਏ ਹੋਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਦਾ ਸਰੀਰ ਚੁੱਕ ਕੇ ਆਪ ਮੰਗਵਾਉਣਾ ਕਰੋ।
ਨਹੀਂ ਚੱਲਿਓ ਬਸ ਸਿੰਘਨ ਕੇਰਾ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਦੁਸ਼ਮਣ ਚੜ੍ਹ ਕੇ ਆਏ ਹਨ, ਸਾਡੇ ਜੋ ਸਿੰਘ ਸੂਰਮੇ ਅੱਗੇ ਥੋੜ੍ਹੀ ਗਿਣਤੀ ਵਿੱਚ ਹਨ। ਸਿੰਘਾਂ ਦਾ ਉਹਨਾਂ ਦੇ ਅੱਗੇ ਹੁਣ ਕੋਈ ਬੱਸ ਨਹੀਂ ਚੱਲ ਸਕਿਆ।
ਸੈਨਾ ਵੱਡੀ ਲਖੀਜੈ,
ਮਹਾਰਾਜ ਸੱਚੇ ਪਾਤਸ਼ਾਹ ਜਾਣੋ ਕਿ ਬਹੁਤ ਵੱਡੀ ਗਿਣਤੀ ਵਿੱਚ ਦੁਸ਼ਮਣਾਂ ਪਹਾੜੀਆਂ ਤੇ ਤੁਰਕਾਂ ਦੀ ਫੌਜ ਆਣ ਪਈ ਹੈ।
ਸੁਣ ਸਤਿਗੁਰ ਨਰਸੋਂ ਕਹਿ ਭੇਜਿਆ।
ਇਸ ਤਰ੍ਹਾਂ ਸਿੱਖ ਪਾਸੋਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਕੋਲ ਘੱਲਿਆ।
ਕਹੋ ਅਜੀਤ ਸਿੰਘ ਤਾਈਂ,
ਕਿਹਾ ਕਿ ਸਾਡੇ ਸਪੁੱਤਰ ਨੂੰ ਜਾ ਕੇ ਅਜੀਤ ਸਿੰਘ ਨੂੰ ਕਹਿਣਾ ਕਰੋ,
ਸਲਤਾ ਤਟ ਲਗ ਤਕਰੇ ਰਹੀ ਹੈ,
ਕਿ ਸਤਲੁਜ ਦਰਿਆ ਦੇ ਕੰਢੇ ਪਾਸ ਬਹੁਤ ਤਗੜੇ ਹੋ ਕੇ ਵੈਰੀਆਂ ਦਾ ਮੁਕਾਬਲਾ ਕਰਦੇ ਰਹੋ।
ਰਿਪ ਰੱਖ ਦੂਰ ਹਟਾਈ,
ਤੇ ਦੁਸ਼ਮਣਾਂ ਨੂੰ ਆਪਣੇ ਪਾਸੋਂ ਦੂਰ ਹੀ ਹਟਾ ਕੇ ਰੱਖਣਾ ਕਰਿਓ।
ਹਮ ਕਰ ਜੋਰ ਲੋਥ ਕਹੋ ਅੰਨ ਹੈ,
ਤੇ ਇਸ ਤਰ੍ਹਾਂ ਸਾਡੇ ਵੱਲੋਂ ਸਾਹਿਬਜ਼ਾਦੇ ਨੂੰ ਦੱਸ ਦਿਓ ਕਿ ਅਸੀਂ ਆਪਣਾ ਬਲ ਪਾ ਕੇ ਵੈਰੀਆਂ ਦਾ ਨਾਸ ਕਰਦਿਆਂ ਹੋਇਆ ਭਾਈ ਸਾਹਿਬ ਚੰਦ ਦੇ ਜੋ ਸ਼ਹੀਦ ਦੇਹ ਨੂੰ ਚੁੱਕ ਕੇ ਲਿਆਵਾਂਗੇ।
ਸੰਸੈ ਕਰੋ ਨਾ ਕੋਈ,
ਪਰ ਸਾਡੇ ਜਾਣ ਵਿੱਚ ਕਿਸੇ ਪ੍ਰਕਾਰ ਦਾ ਸ਼ੰਕਾ ਭੈ ਨਹੀਂ ਤੁਸਾਂ ਕਰਨਾ ਕਿ ਆਪ ਇਹ ਭਾਈ ਸਾਹਿਬ ਚੰਦ ਦੀ ਲੋਥ ਲਿਆਉਣ ਵਾਸਤੇ ਜਾ ਰਹੇ ਹਨ।
ਉਦੈ ਸਿੰਘ ਆਦਿਕ ਭੱਟ ਸਗਰੇ,
ਤੇ ਭਾਈ ਉਦੈ ਸਿੰਘ ਤੇ ਹੋਰ ਜਿਹੜੇ ਸਿੰਘ ਸੂਰਮੇ ਹਨ,
ਹਤਹੋ ਤੁਰਕ ਰਿਪ ਜੋਈ,
ਤੇ ਉਹ ਵੀ ਮਿਲ ਕੇ ਜਿਹੜੇ ਵੀ ਤੁਰਕਾਂ ਨੂੰ ਵੇਖਣਾ ਉਹਨਾਂ ਦਾ ਨਾਸ ਕਰਨਾ ਚੜ ਕੇ ਆਉਣ ਵਾਲਿਆਂ ਦਾ।
ਇਮ ਕਲਗੀ ਧਰ ਕਹਿ ਉਰ ਕ੍ਰੋਧੇ,
ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੰਘ ਨੂੰ ਕਹਿ ਕੇ ਭਾਈ ਜੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਾਸ ਭੇਜਿਆ ਹੈ, ਔਰ ਆਪ ਆਪਣੇ ਹਿਰਦੇ ਦੇ ਵਿੱਚ ਵੈਰੀਆਂ ਦਾ ਨਾਸ ਕਰਨ ਲਈ ਵੀਰ ਰਸ ਧਾਰਿਆ।
ਲੇ ਬਚਿੱਤਰ ਸਿੰਘ ਸੰਗਾ,
ਤੇ ਜੋ ਭਾਈ ਬਚਿੱਤਰ ਸਿੰਘ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ।
ਅਪਰ ਸਿੰਘ ਭੀ ਗਮਨੇ ਗੁਰ ਸਿਉ,
ਤੇ ਹੋਰ ਵੀ ਜਿਹੜੇ ਸਿੰਘ ਹਨ ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰੇ ਨੇ।
ਕਸੀ ਦੋ ਗੁਲਕ ਤੁਫੰਗਾ,
ਜਿਨ੍ਹਾਂ ਨੇ ਬੰਦੂਕਾਂ ਦੇ ਵਿੱਚ ਦੋ ਦੋ ਗੋਲੀਆਂ ਕੱਸ ਲਈਆਂ।
ਲੋਥ ਪਰੀ ਗਨ ਤੁਰਕਨ ਦਲ ਮਹਿ,
ਬਹੁਤ ਸਾਰੇ ਤੁਰਕਾਂ ਦੇ ਜਵਾਨਾਂ ਦੇ ਦਲ ਦੇ ਵਿੱਚ ਜਿੱਥੇ ਭਾਈ ਸਾਹਿਬ ਚੰਦ ਦੀ ਜੋ ਲੋਥ ਪਈ ਹੋਈ ਹੈ,
ਢਿੱਗ ਹੋਏ ਬਾਣ ਚਲਾਏ,
ਤੇ ਉੱਥੇ ਜੋ ਨੇੜੇ ਹਨ ਤੁਰਕ ਉਹਨਾਂ ਉੱਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾਏ ਹਨ।
ਤੁਪਕਨ ਸ਼ਲਖ ਛੁੱਟੀ ਇੱਕ ਵਾਰੀ,
ਤੇ ਇੱਕੋ ਵਾਰੀ ਇਕੱਠੀਆਂ ਇਹ ਬੰਦੂਕਾਂ ਤੋਂ ਗੋਲੀਆਂ ਚਲਾ ਦਿੱਤੀਆਂ ਵੈਰੀਆਂ ਵੱਲ ਨੂੰ।
ਹਤੇ ਗਿਰੇ ਸਮੁਦਾਏ,
ਤੇ ਜਿੰਨਿਆਂ ਨੂੰ ਮਾਰਿਆ ਉਹ ਸਭ ਗੋਲੀਆਂ ਖਾ ਕੇ ਮਰੇ ਡਿੱਗੇ ਹਨ।
ਘਾਲਿਓ ਹੇਲ ਪ੍ਰਭੂ ਤਿਸ ਥਲ ਪਰ,
ਤੇ ਉਸ ਥਾਂ ਤੇ ਜਿੱਥੇ ਕਿ ਵੈਰੀਆਂ ਦੇ ਘੇਰੇ ਵਿੱਚ ਭਾਈ ਸਾਹਿਬ ਚੰਦ ਦਾ ਜੋ ਸ਼ਹੀਦ ਸਰੀਰ ਪਿਆ ਹੋਇਆ ਆ, ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਲਾ ਕੀਤਾ ਹੈ।
ਲਸ਼ਕਰ ਭੈ ਬਿਰਧਾਇਓ,
ਤੇ ਜਿਸ ਕਰਕੇ ਸਤਿਗੁਰਾਂ ਦੇ ਆਉਣ 'ਤੇ ਜੋ ਦੁਸ਼ਮਣਾਂ ਦਾ ਲਸ਼ਕਰ ਹੈ ਉਹਨਾਂ ਦੇ ਮਨ ਵਿੱਚ ਬਹੁਤ ਖੌਫ ਵਧਿਆ।
ਜਥਾ ਕੇਹਰੀ ਸਨਮੁਖ ਆਵਹਿ,
ਜਿਵੇਂ ਕਿ ਜਦੋਂ ਕੇਹਰੀ ਸ਼ੇਰ ਸਾਹਮਣੇ ਆ ਜਾਵੇ ਤਾਂ ਦੂਸਰੇ ਜੋ ਹੋਰ ਜਾਨਵਰ ਹਨ ਉਹ ਭੈ ਭੀਤ ਹੋ ਜਾਂਦੇ ਆ।
ਤਿਮ ਪ੍ਰਭ ਕੋ ਦਰਸਾਇਓ,
ਤਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਬਲ ਦੇ ਸਹਿਤ ਵੈਰੀਆਂ ਨੇ ਵੇਖਿਆ।
ਤੀਰਨ ਬੀਧੇ ਬਹੁ ਬਹੁ ਬੀਰਨ,
ਤੇ ਬਹੁਤ ਸਾਰੇ ਜਿਹੜੇ ਤੁਰਕਾਂ ਦੀਆਂ ਫੌਜਾਂ ਦੇ ਔਰ ਪਹਾੜੀ ਜੋ ਜਵਾਨ ਹਨ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰਾਂ ਦੇ ਵਿੱਚ ਪਰੋ ਲਏ।
ਧੀਰਜ ਛਤਰਨ ਤੋਰਾ,
ਇਸ ਤਰ੍ਹਾਂ ਵੈਰੀਆਂ ਦਾ ਹੌਂਸਲਾ ਤੋੜ ਛੱਡਿਆ ਸਤਿਗੁਰਾਂ ਨੇ।
ਖਰੇ ਰਹਿਣ ਕੀ ਸ਼ਕਤ ਨ ਹੋਈ,
ਤੇ ਜਿਨ੍ਹਾਂ ਦੇ ਹਿਰਦੇ ਵਿੱਚ ਕਿਸੇ ਪ੍ਰਕਾਰ ਵੀ ਡਟ ਕੇ ਅੱਗੇ ਖੜੇ ਰਹਿਣ ਦੀ ਸਰੀਰ ਵਿੱਚ ਸ਼ਕਤੀ ਨਹੀਂ ਰਹੀ।
ਤਤ ਛਿਨ ਹੀ ਮੁਖ ਮੋਰਾ,
ਤੇ ਛੇਤੀ ਹੀ ਜਿਹੜੇ ਆਪਣੇ ਔਰ ਆਪਣਾ ਬਲ ਬਹੁਤ ਜ਼ਿਆਦਾ ਕਰਦੇ ਹੋਏ ਸਿੰਘਾਂ ਵੱਲ ਨੂੰ ਵੱਧਦੇ ਜਾ ਰਹੇ ਸਨ ਉਹਨਾਂ ਦਾ ਮੂੰਹ ਤੋੜ ਸੁੱਟਿਆ।
ਮਾਰ ਮਾਰ ਕਰ ਸਿੰਘ ਪੁਕਾਰੇ,
ਤੇ ਸਿੰਘ ਸੂਰਮੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਵੈਰੀਆਂ ਦੇ ਉੱਪਰ ਹੱਲਾ ਕਰਦੇ ਹੋਏ ਮਾਰ ਲਓ ਕਹਿੰਦੇ ਵੱਧਦੇ ਨੇ।
ਬ੍ਰਿੰਦ ਤੁਰਕ ਸੰਘਾਰੇ,
ਬਹੁਤ ਸਾਰੇ ਤੁਰਕਾਂ ਦਾ ਸੰਘਾਰ ਸਿੰਘਾਂ ਨੇ ਕੀਤਾ ਹੈ।
ਜੀਵਤ ਜੇ ਪਿਖ ਮ੍ਰਿਤਕ ਕਨਹਿਰੇ,
ਤੇ ਜਿਹੜੇ ਕਿ ਜਿਉਂਦੇ ਹਨ ਉਹਨਾਂ ਨੇ ਵੇਖਿਆ ਹੈ ਤੁਰਕਾਂ ਨੇ ਕਿ ਸਾਡੇ ਬਹੁਤ ਸਾਰੇ ਜਵਾਨ ਸਿੰਘਾਂ ਨੇ ਮਾਰ ਸੁੱਟੇ ਹਨ।
ਭਗਨ ਕੋ ਪਗ ਧਾਰੇ,
ਤੇ ਉਹਨਾਂ ਨੇ ਭੱਜਣ ਵਾਸਤੇ ਰਸਤੇ ਅਖਤਿਆਰ ਕਰ ਲਏ, ਦੌੜ ਗਏ ਜੰਗ ਦਾ ਮੈਦਾਨ ਛੱਡ ਕੇ।
ਓਰੜ ਪਰਿਓ ਖਾਲਸਾ ਤਿਤ ਕੋ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ, ਜਿਹੜੇ ਕਿ ਜੰਗ ਦਾ ਮੈਦਾਨ ਛੱਡ ਕੇ ਕਾਇਰ ਬਣ ਕੇ ਦੌੜੇ ਜਾ ਰਹੇ ਆ ਪਿੱਠ ਦੇ ਕੇ, ਉਹਨਾਂ ਵੱਲ ਨੂੰ ਟੁੱਟ ਕੇ ਪੈਣ ਲੱਗਿਆ।
ਗੁਰ ਕਹਿ ਤਿਨਹਿ ਹਟਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਖਾਲਸੇ ਵੱਲ ਨੂੰ ਬਚਨ ਆਖ ਕੇ ਕਿਹਾ ਕਿ ਜਿਹੜੇ ਜੰਗ ਦਾ ਮੈਦਾਨ ਛੱਡ ਕੇ ਭੱਜ ਰਹੇ ਆ, ਉਹਨਾਂ ਦੇ ਮਗਰ ਉਹਨਾਂ ਨੂੰ ਮਾਰਨ ਵਾਸਤੇ ਨਾ ਜਾਓ।
ਚਮਕੇ ਖੜਗ ਬ੍ਰਿੰਦ ਹੀ ਹੱਥ ਨ,
ਤੇ ਸਾਰੇ ਸਿੰਘਾਂ ਦੀਆਂ ਹੱਥਾਂ ਦੇ ਵਿੱਚ ਤਿੱਖੇ ਤੇਗੇ ਚਮਕ ਰਹੇ ਹਨ।
ਪਹੁੰਚਤ ਨਿਕਟ ਚਲਾਏ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਸਮੇਤ ਭਾਈ ਸਾਹਿਬ ਚੰਦ ਦੇ ਮ੍ਰਿਤਕ ਸਰੀਰ ਦੇ ਪਾਸ ਪਹੁੰਚਦਿਆਂ ਹੋਇਆ ਬੈਰੀਆਂ ਦੇ ਉੱਪਰ ਸ਼ਸਤਰਾਂ ਦੇ ਵਾਰ ਚਲਾ ਦਿੱਤੇ ਆ।
ਤੁਰਕ ਪਹਾੜੀ ਭਏ ਪਲਾਇਨ,
ਤੇ ਜਿਹੜੇ ਤੁਰਕ ਤੇ ਪਹਾੜੀਏ ਜੰਗ ਦਾ ਮੈਦਾਨ ਛੱਡ ਕੇ ਦੌੜਨ ਲੱਗ ਪਏ।
ਪਹੁੰਚੇ ਤਹਿ ਲੱਗ ਜਾਈ,
ਤੇ ਉਥੋਂ ਤੱਕ ਜਾ ਪਹੁੰਚੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਸਿੰਘਾਂ ਸਮੇਤ।
ਸਾਹਿਬ ਚੰਦ ਮਰਿਓ ਜਹਿ ਮਾਰਤ,
ਜਿੱਥੇ ਭਾਈ ਸਾਹਿਬ ਚੰਦ ਦਾ ਸਰੀਰ ਬੈਰੀਆਂ ਦੇ ਨਾਲ ਲੜਨ ਤੇ ਸ਼ਹੀਦ ਹੋ ਕੇ ਪਿਆ ਹੋਇਆ।
ਤਤ ਛਿਨ ਲੋਥ ਉਠਾਈ,
ਤੇ ਛੇਤੀ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕਰਕੇ ਸਿੰਘਾਂ ਤੋਂ ਭਾਈ ਸਾਹਿਬ ਚੰਦ ਦੀ ਲੋਥ ਉਠਵਾਈ ਹੈ।
ਪਿਖ ਵਜੀਦ ਖਾਂ ਭਾਜਿਓ ਲਸ਼ਕਰ,
ਤੇ ਵਜੀਦ ਖਾਨ ਸਰਹੰਦੀ ਸੂਬੇ ਨੇ ਵੇਖਿਆ ਆ ਕਿ ਆਪਣੀਆਂ ਫੌਜਾਂ ਦਾ ਲਸ਼ਕਰ ਤਾਂ ਜੰਗ ਦਾ ਮੈਦਾਨ ਛੱਡ ਕੇ ਕਾਇਰ ਬਣ ਕੇ ਭੱਜ ਉੱਠਿਆ।
ਗਾਰ ਨਿਕਾਰਤ ਫੇਰੇ,
ਤਾਂ ਵਜੀਦ ਖਾਂ ਉਹਨਾਂ ਨੂੰ ਗਾਲਾਂ ਕੱਢ ਕੇ ਮੋੜਨ ਲੱਗਿਆ ਹੈ।
ਕਹਾਂ ਭਇਓ ਥਿਰ ਰਹਿਓ ਨਾ ਕੈਸੇ,
ਕਹਿੰਦੇ ਆ ਵਜੀਦ ਖਾਂ ਉਹਨਾਂ ਨੂੰ ਆਖਦਾ ਆ ਕਿ ਤੁਹਾਨੂੰ ਕੀ ਹੋ ਗਿਆ, ਕਿਉਂ ਕਾਇਰ ਬਣ ਗਏ ਹੋ ਜੰਗ ਦੇ ਮੈਦਾਨ ਵਿੱਚ, ਹੁਣ ਟਿਕ ਕੇ ਲੜਦੇ ਕਿਉਂ ਨਹੀਂ ਸਿੰਘਾਂ ਨਾਲ,
ਕਿਉਂ ਨਾ ਅਲਪ ਰਿਪਹਿਰੇ,
ਤੇ ਤੁਸੀਂ ਕਿਉਂ ਨਹੀਂ ਵੇਖਦੇ ਕਿ ਸਾਡੇ ਜੋ ਵੈਰੀ ਸਿੰਘ ਹਨ ਉਹ ਥੋੜ੍ਹੀ ਹੀ ਗਿਣਤੀ ਵਿੱਚ ਹਨ, ਉਹਨਾਂ ਨੂੰ ਤਾਂ ਆਪਾਂ ਛੇਤੀ ਹੀ ਮਾਰ ਸਕਦੇ ਹਾਂ ਜੇਕਰ ਸੂਰਮੇ ਬਣ ਕੇ ਲੜੀਏ ਤਾਂ।
ਰਸਾਵਲ ਛੰਦ ਲਈ ਲੋਥ ਚਾਲੇ,
ਤੇ ਭਾਈ ਸਾਹਿਬ ਚੰਦ ਦਾ ਜੋ ਸਰੀਰ ਹੈ ਚੁੱਕ ਕੇ ਲੈ ਕੇ ਚੱਲ ਪਏ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਸਿੰਘਾਂ ਸਮੇਤ।
ਨਦੀ ਤੀਰ ਜਾਲੇ,
ਤੇ ਜਿੱਥੇ ਕਿ ਬਹੁਤ ਜੋ ਦਰਿਆ ਦੇ ਵਿੱਚ ਜਲ ਦਾ ਵਹਿਣ ਬਹਿ ਰਿਹਾ ਹੈ ਉੱਥੇ ਜਾ ਪਹੁੰਚੇ ਹਨ।
ਮਚਿਓ ਜੁੱਧ ਭਾਰੀ,
ਦਰਿਆ ਦੇ ਕਿਨਾਰੇ ਪਹੁੰਚੇ ਹੈ, ਉੱਥੇ ਜਾਂਦਿਆਂ ਹੋਇਆਂ ਵੈਰੀਆਂ ਦੇ ਨਾਲ ਲੜਨ ਦਾ ਭਿਆਨਕ ਜੰਗ ਮਚਿਆ।
ਮਿਲੇ ਹੈ ਪਹਾੜੀ,
ਤੇ ਪਹਾੜੀਏ ਵੀ ਆਣ ਕੇ ਲੜਨ ਵਾਸਤੇ ਮਿਲੇ ਆ।
ਵਜੀਦੰ ਪਠਾਨਾ,
ਤੇ ਜਿਹੜਾ ਵਜੀਦ ਖਾਨ ਜੋ ਪਠਾਨ ਹੈ।
ਦਲੰਗ ਫੇਰ ਆਨਾ,
ਤੇ ਫਿਰ ਉਸਨੇ ਆਪਣੀਆਂ ਫੌਜਾਂ ਦੇ ਵੱਡੇ ਦਲ ਨੂੰ ਪ੍ਰੇਰ ਕੇ ਜੰਗ ਦੇ ਮੈਦਾਨ ਵਿੱਚ ਜਾਣ ਲਈ ਲੜਨ ਦਾ ਉਤਸ਼ਾਹ ਵਧਾਉਣ ਦਿਆਂ ਹੋਇਆ ਲਿਆਂਦਾ ਹੈ।
ਸਭੇ ਆਏ ਰਾਜੇ,
ਤੇ ਸਭ ਪਹਾੜੀ ਰਾਜੇ ਵੀ ਆਪਣੇ ਫੌਜਾਂ ਨੂੰ ਲੈ ਕੇ ਆ ਗਏ ਹਨ।
ਵੱਡੀ ਲਾਜ ਲਾਜੇ,
ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੱਜਿਆ ਨੂੰ ਧਾਰਨ ਕੀਤਾ, ਸ਼ਰਮਸ਼ਾਰ ਹੋ ਗਏ।
ਨਹੀਂ ਲੋਥ ਰਾਖੀ,
ਤੇ ਇਸ ਪ੍ਰਕਾਰ ਆਪਸ ਵਿੱਚ ਇੱਕ ਦੂਸਰੇ ਨੂੰ ਆਖਦੇ ਕਿ ਅਸੀਂ ਕਿਸੇ ਤਰ੍ਹਾਂ ਵੀ ਗੁਰੂ ਕੇ ਸੂਰਬੀਰ ਜਥੇਦਾਰ ਜੋ ਦੇ ਭਾਈ ਸਾਹਿਬ ਚੰਦ ਦਾ ਸਰੀਰ ਆਪਣੇ ਕੋਲ ਨਹੀਂ ਰੱਖ ਸਕੇ।
ਧਿਕਨ ਆਪ ਭਾਖੀ,
ਤੇ ਇੱਕ ਦੂਸਰੇ ਨੂੰ ਕਹਿੰਦੇ ਨੇ ਕਿ ਸਾਨੂੰ ਲੰਤ ਹੈ, ਤ੍ਰਿਗਾਕਾਰ ਹੈ ਸਾਡੇ ਬਲ ਨੂੰ, ਸਾਡੀ ਸੂਰਬੀਰਤਾ ਨੂੰ, ਜੇਕਰ ਗੁਰੂ ਕੇ ਜਥੇਦਾਰ ਦਾ ਸਰੀਰ ਆਪਣੇ ਘੇਰੇ ਵਿੱਚ ਟਿਕਾ ਨਹੀਂ ਸਕੇ ਹਾਂ।
ਚਪੈ ਚੌਪਹੀਨਾ,
ਤੇ ਇਸ ਪ੍ਰਕਾਰ ਬਹੁਤ ਖਿੱਝ ਗਏ ਹਨ ਇਹ ਉਤਸ਼ਾਹਹੀਣ ਹੋ ਕੇ।
ਨਹੀਂ ਧੀਰ ਲੀਨਾ,
ਤੇ ਕਿਸੇ ਨੇ ਵੀ ਇਹਨਾਂ ਤੁਰਕਾਨੀ ਫੌਜਾਂ ਵਿੱਚੋਂ ਹੌਂਸਲਾ ਨਹੀਂ ਧਾਰਨ ਕੀਤਾ।
ਖਰੇ ਸਿੰਘ ਹੇਰਾ,
ਤੇ ਇਹ ਖਲੋਤੇ ਹੀ ਸਿੰਘਾਂ ਵੱਲ ਨੂੰ ਵੇਖਦੇ ਰਹਿ ਗਏ ਹਨ।
ਸੋ ਗੋਰੀਨ ਗੇਰਾ,
ਤੇ ਸਿੰਘ ਸੂਰਮਿਆਂ ਨੇ ਇਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਕਈ ਜਵਾਨਾਂ ਨੂੰ ਸੁੱਟਿਆ ਹੈ।
ਮਨੋ ਮੇਘ ਬੁੱਠੇ,
ਤੇ ਮਾਨੋ ਕਿ ਜਿਵੇਂ ਬੱਦਲਾਂ ਦੀ ਹੀ ਵਰਖਾ ਹੋਈ ਹੋਵੇ।
ਸੋ ਰਾਨ ਬੁੱਠੇ,
ਤੇ ਬਹੁਤ ਬੱਦਲਾਂ ਨੇ ਵਰਸ ਕੇ ਗੜਿਆਂ ਦਾ ਮੀਂਹ ਵਰਾ ਦਿੱਤਾ ਹੋਵੇ। ਇਸ ਪ੍ਰਕਾਰ ਸਿੰਘਾਂ ਨੇ ਆਣ ਕੇ ਗੋਲੀਆਂ ਦਾ ਮੀਂਹ ਵਰਾਇਆ ਹੈ ਇਹਨਾਂ ਵੈਰੀਆਂ ਦੇ ਦਲਾਂ ਤੇ।
ਕਰਖੀ ਸੇ ਪਹਾੜੀ,
ਤੇ ਜਿਹੜੇ ਪਹਾੜੀ ਰਾਜੇ ਹਨ ਉਹਨਾਂ ਦੀ ਜੋ ਫੌਜ ਹੈ ਉਹ ਮਾਨੋ ਕੇ ਪੱਕੀ ਖੇਤੀ ਵਾਂਗ ਲਟਾ ਸੁੱਟੀ ਹੈ।
ਗਿਰੰਤੇ ਅਗਾਰੀ,
ਤੇ ਅੱਗੇ ਜੋ ਪੱਕੀ ਹੋਈ ਫਸਲ ਜਿਵੇਂ ਬੱਦਲਾਂ ਤੋਂ ਗੜਿਆਂ ਦਾ ਮੀਂਹ ਪੈਣ ਤੇ ਲਿੱਤੜ ਜਾਵੇ, ਡਿੱਗ ਪਵੇ। ਇਸ ਪ੍ਰਕਾਰ ਇਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਲਤਾੜ ਸੁੱਟਿਆ।
ਮਹਾਸਾਰ ਵੱਜਾ
ਤੇ ਬਹੁਤ ਲੋਹਾ ਵੱਜਿਆ ਹੈ, ਸ਼ਸਤਰਾਂ ਦੇ ਵਾਰ ਵੈਰੀਆਂ ਦੇ ਸਰੀਰਾਂ ਤੇ ਕੀਤੇ।
ਤਬੈ ਕੋਇ ਨ ਭਾਜਾ
ਤੇ ਫਿਰ ਅੱਗੇ ਹੋ ਕੇ ਲੜਨ ਵਾਸਤੇ ਤਿਆਰ ਹੋਏ। ਅੱਗੋਂ ਵਾਰ ਸਿੰਘਾਂ ਦੇ ਝੱਲੇ ਹਨ ਦੁਸ਼ਮਣਾਂ ਨੇ,
ਹੱਥਾ ਵੱਥ ਹੋਏ,
ਕੋਈ ਵੀ ਭੱਜਿਆ ਨਹੀਂ ਮੈਦਾਨ ਛੱਡ ਕੇ। ਹੁਣ ਹੱਥੋ ਹੱਥੀ ਨੇੜੇ ਹੋ ਕੇ ਆਪਣੇ ਹੱਥਾਂ ਵਿੱਚ ਸ਼ਸਤਰ ਲੈ ਕੇ ਵਾਰ ਇੱਕ ਦੂਸਰੇ ਉੱਪਰ ਕਰਦੇ ਹਨ।
ਲੜੈ ਵੀਰ ਦੋਏ
ਤੇ ਇਸ ਪ੍ਰਕਾਰ ਦੋ ਦੋ ਸੂਰਮੇ ਦੋਹਾਂ ਪਾਸਿਆਂ ਤੋਂ ਜਿਹੜੇ ਸੂਰਮੇ ਉਹ ਲੜ ਰਹੇ ਹਨ।
ਫਿਰੈ ਛੂਛ ਘੋੜੇ
ਤੇ ਜਿਨ੍ਹਾਂ ਦੇ ਜੋ ਘੋੜਿਆਂ ਦੇ ਉੱਪਰ ਬੈਠੇ ਹੋਏ ਜਵਾਨ ਮਾਰੇ ਗਏ ਆ, ਖਾਲੀ ਹੀ ਘੋੜੇ ਹਿਣਕਦੇ ਫਿਰਦੇ ਆ।
ਜ਼ਰੀ ਜ਼ੀਨ ਬੋਰੇ
ਤੇ ਜਿਨ੍ਹਾਂ ਦੀਆਂ ਕਾਠੀਆਂ ਘੋੜਿਆਂ ਦੇ ਉੱਪਰ ਜਰੀ ਦੇ ਨਾਲ ਡੁਬੋਈਆਂ ਹੋਈਆਂ, ਭਾਵ ਪੂਰੀਆਂ ਜਰੀਦਾਰ ਕਾਠੀਆਂ ਦੇ ਸਮੇਤ ਖਾਲੀ ਘੋੜੇ ਫਿਰਦੇ ਨੇ।
ਕਹੂੰ ਬਾਜ ਮਾਰੇ
ਤੇ ਕਿਸੇ ਥਾਂ ਤੇ ਘੋੜੇ ਵੀ ਮਾਰ ਸੁੱਟੇ ਆ ਸਿੰਘਾਂ ਨੇ।
ਕਹੂੰ ਸਵਾਰ ਡਾਰੇ
ਤੇ ਕਈਆਂ ਥਾਵਾਂ ਤੇ ਘੋੜਿਆਂ ਉੱਪਰ ਬੈਠਣ ਵਾਲੇ ਜਿਹੜੇ ਸਵਾਰ ਸ਼ਸਤਰਧਾਰੀ ਤੁਰਕਾਂ ਤੇ ਪਹਾੜੀਆਂ ਦੀਆਂ ਫੌਜਾਂ ਦੇ ਜਵਾਨ ਮਾਰ ਸੁੱਟੇ ਹਨ।
ਕਹੂੰ ਘਾਏ ਘਾਲੇ
ਤੇ ਕਈਆਂ ਦੇ ਉੱਪਰ ਆਪਣਿਆਂ ਸ਼ਸਤਰਾਂ ਦੇ ਵਾਰ ਕਰ ਸੁੱਟੇ।
ਭਜੰਤੇ ਬਿਹਾਲੇ
ਤੇ ਬੁਰੇ ਹਾਲਾਂ ਵਿੱਚ ਹੋ ਕੇ ਜ਼ਖਮ ਖਾ ਕੇ ਜੰਗ ਦਾ ਮੈਦਾਨ ਛੱਡ ਕੇ ਕਈ ਕਾਇਰ ਬਣ ਕੇ ਭੱਜ ਗਏ।
ਕਹੂੰ ਮਾਰ ਨੇਜੇ
ਤੇ ਕਈਆਂ ਨੂੰ ਨੇਜਿਆਂ ਦੇ ਵਾਰ ਕਰਕੇ ਬਿੰਨਿਆ ਹੈ।
ਜਮੰ ਧਾਮ ਭੇਜੇ
ਤੇ ਨੇਜਿਆਂ ਦੇ ਵਾਰ ਕਰਕੇ ਕਈਆਂ ਨੂੰ ਮਾਰ ਕੇ ਜਮਾਂ ਦਿਆਂ ਘਰਾਂ ਨੂੰ ਭੇਜਿਆ ਕਿ ਜਾਓ ਇੱਥੇ ਤੁਸੀਂ ਕੀ ਕਰਨਾ, ਜਮਾਂ ਦੀਆਂ ਪੁਰੀਆਂ ਨੂੰ ਪਹੁੰਚੋ।
ਕਿਨੈ ਸਾਂਗ ਮਾਰੀ
ਤੇ ਕਿਸੇ ਸਿੰਘ ਨੇ ਸਾਂਗ ਦਾ ਤਿੱਖੀ ਪੂਰੀ ਲੋਹੇ ਦੀ ਬਣੀ ਹੋਈ ਬਰਛੀ ਦਾ ਦੁਸ਼ਮਣ ਦੇ ਸਰੀਰ ਤੇ ਵਾਰ ਕੀਤਾ ਹੈ।
ਭਈ ਫੋਰ ਪਾਰੀ
ਤੇ ਵੈਰੀ ਦੇ ਸਰੀਰ ਨੂੰ ਬਿੰਨ ਕੇ ਸਾਂਗ ਪਾਰ ਹੋਈ।
ਕਰਾ ਚੋਲ ਕੋਈ
ਤੇ ਕੋਈ ਆਪਣੇ ਹੱਥ ਵਿੱਚ ਤਿੱਖੀ ਤੇਗ ਲੈ ਕੇ ਵੈਰੀ ਦੇ ਸਰੀਰ ਦੇ ਉੱਪਰ ਵਾਰ ਕਰਦਾ ਆ।
ਹਤੇ ਕੀਨ ਦੋਈ
ਤੇ ਕਈਆਂ ਨੂੰ ਮਾਰ ਮਾਰ ਕੇ ਦੋ ਟੋਟੇ ਕੀਤਾ।
ਕਿਸੂ ਕੇ ਤਮਾਚੇ
ਤੇ ਕਿਸੇ ਦੇ ਹੱਥ ਵਿੱਚ ਪਕੜੇ ਹੋਏ ਪਿਸਤੌਲ ਤੋਂ ਗੋਲੀਆਂ ਚੱਲਦੀਆਂ।
ਹਤੇ ਧੂਲ ਰਾਚੇ
ਤੇ ਮਾਰ ਕੇ ਉਸਦਾ ਸਰੀਰ ਮਿੱਟੀ ਦੇ ਵਿੱਚ ਮਿਲਾ ਛੱਡਿਆ।
ਗੁਰੂ ਕੇਰ ਤੀਰੰ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਸਖਤ ਧਨਖ ਦੇ ਚਿੱਲੇ ਵਿੱਚ ਜੜ ਕੇ ਪੱਥੇ ਵਿੱਚੋਂ ਕੱਢ ਕੇ ਤਿੱਖੇ ਤੀਰ ਵੈਰੀਆਂ ਵੱਲ ਛੱਡੇ ਜਾਂਦੇ ਹਨ।
ਵਿਦੇ ਬ੍ਰਿੰਦ ਬੀਰੰ
ਤੇ ਬਹੁਤੇ ਵੱਡੇ ਵੱਡੇ ਜੋ ਕਹਾਉਣ ਵਾਲੇ ਸੂਰਮੇ ਹਨ ਉਹਨਾਂ ਨੂੰ ਬਿੰਨਿਆ ਹੈ ਸਤਿਗੁਰਾਂ ਨੇ ਤੀਰਾਂ ਨਾਲ।
ਪਰੇ ਪ੍ਰਾਣ ਖੋਏ
ਤੇ ਆਪਣੇ ਪ੍ਰਾਣ ਗਵਾ ਕੇ ਤੀਰਾਂ ਦੇ ਵਾਰ ਨਾ ਚੱਲਦੇ ਹੋਏ ਪ੍ਰਾਣਾਂ ਦਾ ਅੰਤ ਕਰਵਾਇਆ ਪੈ ਗਏ।
ਵੱਡੀ ਨੀਂਦ ਸੋਏ
ਤੇ ਜਾਣੋ ਕਿ ਵੱਡੀ ਸਦਾ ਦੀ ਨੀਂਦੇ ਸਵਾਲ ਦਿੱਤਾ ਸਤਿਗੁਰੂ ਜੀ ਨੇ ਤੀਰ ਮਾਰ ਕੇ ਉਹਨਾਂ ਨੂੰ।
ਚਲੀ ਪੁੰਜ ਗੋਰੀ
ਤੇ ਬਹੁਤੀਆਂ ਗੋਲੀਆਂ ਵੀ ਭਰਾਈਆਂ ਹਨ ਸਿੰਘਾਂ ਨੇ ਵੈਰੀਆਂ ਉੱਪਰ।
ਮਰੇ ਦੌਨ ਓਰੀ
ਤੇ ਇਸ ਪ੍ਰਕਾਰ ਦੋਹਾਂ ਤਰਫਾਂ ਤੋਂ ਗੋਲੀਆਂ ਚੱਲੀਆਂ, ਦੋਹਾਂ ਪਾਸਿਆਂ ਦੇ ਜਵਾਨ ਮਰੇ ਹਨ।
ਕਟਾਰੰ ਪ੍ਰਹਾਰਾ
ਤੇ ਕਈਆਂ ਨੇ ਤਿੱਖੀਆਂ ਕਟਾਰਾਂ ਦੇ ਨਾਲ ਹੀ ਵਾਰ ਕੀਤੇ ਆ।
ਕਿਨੂੰ ਪੇਟ ਫਾਰਾ
ਤੇ ਕਿਸੇ ਨੇ ਕਟਾਰ ਮਾਰ ਕੇ ਪੇਟ ਬਿੰਨਿਆ।
ਬਜੈ ਰਾਗ ਮਾਰੂ
ਤੇ ਇਸ ਪ੍ਰਕਾਰ ਜੋ ਸੂਰਮਿਆਂ ਦਾ ਉਤਸ਼ਾਹ ਵਧਾਉਣ ਵਾਸਤੇ ਜਿਹੜੇ ਮਾਰੂ ਵਾਜੇ ਵਜਾਉਣ ਵਾਲੇ ਜੰਗੀ ਸਾਜ਼ ਵਜਾਉਣ ਵਾਲੇ ਉਹ ਸਾਜ਼ ਵਜਾਉਂਦੇ ਆ ਔਰ ਜੰਗ ਦਾ ਉਤਸ਼ਾਹ ਵਧਾਉਂਦੇ ਨੇ।
ਲਰੰਤੇ ਜੁਝਾਰੂ
ਤੇ ਜਿਹੜੇ ਜੂਝਣ ਵਾਲੇ ਸੂਰਮੇ ਆ ਉਹ ਨਗਾਰਿਆਂ ਦੀਆਂ ਚੋਟਾਂ ਦੀ ਗੂੰਜ ਸੁਣ ਕੇ ਜੋ ਲੜਨ ਦਾ ਉਤਸ਼ਾਹ ਵਧਾ ਕੇ ਜੂਝਦੇ ਹਨ।
ਮਹਾਭਾਗ ਖੇਲੈ
ਤੇ ਲੜਦੇ ਹਨ ਤੇ ਇਸ ਪ੍ਰਕਾਰ ਬਹੁਤ ਉਤਸ਼ਾਹ ਨਾਲ ਲੜਦੇ ਆ ਮਾਨੋ ਕਿ ਜਿਵੇਂ ਕਿ ਹੋਲੀ ਹੀ ਖੇਡ ਰਹੇ ਹੋਣ।
ਮਿਲੈ ਪੈ ਧਕੇਲੈ
ਤੇ ਜਿਹੜਾ ਵੀ ਆਣ ਕਰਕੇ ਜਿਹੜੇ ਮਿਲਦੇ ਹਨ ਉਹਨਾਂ ਨੂੰ ਲੜਨ ਵਾਸਤੇ ਪੈ ਕੇ ਧੱਕ ਕੇ ਪਛਾੜਦੇ ਹਨ।
ਸਿਰਖੰਡੀ ਛੰਦ ਕਹਿ ਕਹਿ ਕੜਕਤ ਕਾਲੀ
ਤੇ ਮਾਨੋ ਕਿ ਉਸ ਵੇਲੇ ਐਸਾ ਭਿਆਨਕ ਜੰਗ ਦਾ ਮੈਦਾਨ ਹੋਇਆ ਹੈ ਤੇ ਕਵੀ ਜੀ ਦੱਸਦੇ ਆ ਕਿ ਜੋ ਕਾਲੀ ਦੇਵੀ ਆਣ ਕੇ ਕਹਿ ਕਹਿ ਕਰਦੀ ਹੋਈ ਬਹੁਤ ਉੱਚੀ ਆਵਾਜ਼ ਵਿੱਚ ਖਿੜਖਿੜਾਈ ਹੈ।
ਆਮਿਖ ਭਖਣਾ
ਆਪਣੀ ਆਵਾਜ਼ ਵਿੱਚ ਕੜਕੀ ਹੈ ਜਿਸ ਨੇ ਆ ਕੇ ਬੜੇ ਚਾਅ ਨਾਲ ਮਾਸ ਖਾਧਾ ਹੈ ਸਰੀਰਾਂ ਦਾ।
ਧੂੜ ਉਤੰਗ ਬਿਸਾਲੀ,
ਤੇ ਜੰਗ ਦੇ ਮੈਦਾਨ ਵਿੱਚ ਬਹੁਤ ਧੂੜ ਉੱਡੀ ਹੈ,
ਸੂਰਜ ਛੱਪ ਗਇਓ,
ਮਾਨੋ ਕਿ ਸੂਰਜ ਵੀ ਛੱਪ ਗਿਆ, ਘੋੜਿਆਂ ਦੀਆਂ ਟਾਪਾਂ ਨਾਲ ਐਸੀ ਧੂੜ ਉੱਡੀ ਹੈ,
ਚਮੂ ਭਈ ਬਿਕਰਾਲੀ,
ਤੇ ਬਹੁਤ ਜਿਹੜੀ ਭਿਆਨਕ ਫੌਜ ਸੀ ਉਹਨਾਂ ਦਾ ਭਿਆਨਕ ਹਾਲ ਕੀਤਾ ਸਿੰਘਾਂ ਸੂਰਮਿਆਂ ਨੇ ਮਾਰ ਮਾਰ ਕੇ,
ਮੁਖ ਪਰ ਖੇਹ ਤੇ,
ਤੇ ਮੂੰਹਾਂ ਦੇ ਉੱਪਰ ਬਹੁਤ ਧੂੜ ਉੱਡ ਕੇ ਪੈਣ ਦੇ ਨਾਲ ਭਿਆਨਕ ਦਿਸਣ ਲੱਗ ਪਏ ਹਨ,
ਲੋਹੂ ਕਪਟ ਕਰਾਲੀ,
ਤੇ ਇਸੇ ਪ੍ਰਕਾਰ ਜਿਹੜੇ ਭਿਆਨਕ ਹਾਲਤ ਹੋ ਗਈ ਹੈ, ਲਹੂ ਦੇ ਸਹਿਤ ਭਿੱਜ ਕਰਕੇ ਭਰ ਕੇ,
ਆਂਤਰੇ ਗਿਰ ਪਰੀ,
ਤੇ ਇਸ ਪ੍ਰਕਾਰ ਜਾਣੋ ਕਿ ਜਿਹੜੀਆਂ ਆਂਦਰਾਂ ਹਨ ਸਰੀਰਾਂ ਦੇ ਵਿੱਚੋਂ ਨਿਕਲ ਕਰਕੇ ਵੀ ਡਿੱਗ ਪਈਆਂ ਹਨ ਕਈਆਂ ਦੀਆਂ,
ਕੂਕਾਂ ਜੰਬੁਕ ਕੂਕੀ,
ਤੇ ਜੰਬੁਕ ਜਿਹੜੇ ਗਿੱਦੜ ਆਦਿਕ ਹੈ ਉੱਚੀ ਆਵਾਜ਼ ਵਿੱਚ ਜੰਗ ਦੇ ਮੈਦਾਨ ਅੰਦਰ ਆਣ ਕੇ ਕੂਕਦੇ ਆ,
ਸਵਾਨ ਪੁਕਾਰ ਤੇ
ਕੁੱਤੇ ਵੀ ਆਪਣੀਆਂ ਆਵਾਜ਼ਾਂ ਵਿੱਚ ਬੋਲਦੇ ਹਨ,
ਗਿਰਜਾਂ ਉੱਡ ਉੱਡ ਢੁਕੀ,
ਸੋ ਗਿਲਜਾਂ ਆਕਾਸ਼ ਦੇ ਵਿੱਚ ਉੱਡ ਉੱਡ ਕੇ ਫਿਰਦੀਆਂ ਹੋਈਆਂ ਜੰਗ ਦੇ ਮੈਦਾਨ ਵਿੱਚ ਜੋ ਸਰੀਰਾਂ ਦੇ ਪਾਸ ਮਾਸ ਖਾਣ ਵਾਸਤੇ ਅਣ ਢੁਕੀਆਂ ਹਨ,
ਕਾਕਨ ਕੰਕਸੋ,
ਤੇ ਇਸੇ ਪ੍ਰਕਾਰ ਕਾਂ ਤੇ ਚਿੱਟੀਆਂ ਚੀਲਾਂ ਆਦਿਕ ਮਾਸਾਹਾਰੀ ਜਿਹੜੇ ਪੰਛੀ ਹੈ ਉਹ ਵੀ ਜੰਗ ਵਾਲੀ ਥਾਂ 'ਤੇ ਆ ਪਹੁੰਚੇ,
ਗੁਲਕਾਂ ਚੱਲ ਚੱਲ ਛੁੰਕੀ,
ਤੇ ਇਸ ਤਰ੍ਹਾਂ ਗੋਲੀਆਂ ਜਦੋਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਤਾਂ ਛੁੰਕਣ ਦੀ ਆਵਾਜ਼ ਹੁੰਦੀ ਆ,
ਔਰ ਸਿਰ ਫੋੜਤੀ,
ਤੇ ਜਿਨ੍ਹਾਂ ਦੇ ਨਾਲ ਛਾਤੀਆਂ ਔਰ ਸਿਰ ਵਿੰਨ ਸੁੱਟੇ ਹਨ,
ਜੀਵਨ ਆਸ਼ਾ ਚੁੱਕੀ,
ਤੇ ਬੈਰੀਆਂ ਦੀ ਜਿਉਣ ਦੀ ਆਸਾ ਜੋ ਹੈ ਉਹ ਮੁੱਕ ਗਈ ਹੈ,
ਭੜਥੂ ਕੱਤਣਾ,
ਤੇ ਇਸ ਪ੍ਰਕਾਰ ਦਾ ਭਿਆਨਕ ਭੜਥੂ ਜੰਗ ਦੇ ਮੈਦਾਨ ਵਿੱਚ ਸਿੰਘਾਂ ਸੂਰਮਿਆਂ ਨੇ ਵੈਰੀਆਂ ਉੱਪਰ ਪਾਇਆ,
ਜਿਰਹੈ ਸੰਜੋਵਾ ਟੂਟੀ,
ਤੇ ਜਿਹੜੀਆਂ ਆਪਣੇ ਸਰੀਰਾਂ ਦੇ ਉੱਪਰ ਦੁਸ਼ਮਣ ਦੀਆਂ ਫੌਜਾਂ ਵਿੱਚ ਜਵਾਨਾਂ ਨੇ ਕਵਚਾਂ ਔਰ ਹੋਰ ਜੋ ਸੰਜੋਵਾਂ ਆਦਿਕ ਕਵਚ ਆਦਿਕ ਪਾਏ ਹੋਏ ਸਨ ਉਹ ਟੁੱਟ ਗਏ ਨੇ,
ਗਰ ਤੇ ਗਿਰ ਪਰੀ,
ਤੇ ਗਲਾਂ ਵਿੱਚ ਪਹਿਨੇ ਹੋਏ ਕਵਚ ਸੰਜੋਵਾਂ ਆਦਿਕ ਉਹਨਾਂ ਦੀਆਂ ਲੱਥ ਗਈਆਂ, ਸਿੰਘਾਂ ਸੂਰਮਿਆਂ ਨੇ ਐਸੇ ਉਹਨਾਂ ਦੇ ਸਰੀਰਾਂ 'ਤੇ ਵਾਰ ਕੀਤੇ ਆ,
ਲੜਤਿਓ ਚਮੂ ਨਿਖੂਟੀ,
ਤੇ ਲੜਦੀ ਲੜਦੀ ਫੌਜ ਜਿਹੜੀ ਹੈ ਉਹ ਮੁੱਕ ਗਈ ਹੈ ਸਿੰਘਾਂ ਨਾਲ ਲੜਦਿਆਂ ਹੋਇਆਂ,
ਹੂਟੀ ਓਜ ਤੇ
ਆਪਣਾ ਬਲ ਵੀ ਉਹਨਾਂ ਦਾ ਹਾਰ ਗਿਆ ਹੈ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਲੜ ਰਹੇ ਨੇ,
ਛਾਤੀ ਅੱਖੀਆਂ ਫੂਟੀ,
ਤੇ ਉਹਨਾਂ ਦੀਆਂ ਛਾਤੀਆਂ ਵੀ ਵਿੰਨੀਆਂ ਗਈਆਂ ਔਰ ਅੱਖਾਂ ਤੋਂ ਵੀ ਕਈ ਅੰਨੇ ਹੋਏ ਪਏ ਹਨ,
ਲਗ ਲਗ ਗੋਰੀਆਂ,
ਤੇ ਗੋਲੀਆਂ ਵੱਜਣ ਦੇ ਨਾਲ ਅੱਖਾਂ ਤੋਂ ਅੰਨੇ ਹੋ ਗਏ,
ਬਹੁਤੀ ਬਾਛੜ ਸੂਟੀ,
ਤੇ ਬਹੁਤ ਭਿਆਨਕ ਬਾਛੜ ਗੋਲੀਆਂ ਦੀ ਸਿੰਘਾਂ ਨੇ ਵੈਰੀਆਂ ਉੱਪਰ ਕੀਤੀ ਹੈ,
ਕਸ ਕਸ ਤੁਪਕ ਕੋ,
ਤੇ ਬੰਦੂਕਾਂ ਤੋਂ ਗੋਲੀਆਂ ਕਸ ਕਸ ਕਰਕੇ ਵੈਰੀਆਂ ਨੂੰ ਮਾਰੀਆਂ,
ਕਹਿ ਲਗ ਕਥਾ ਲੜਾਈ,
ਤੇ ਕਵੀ ਜੀ ਕਹਿੰਦੇ ਹਨ ਇਹ ਜੋ ਭਿਆਨਕ ਲੜਾਈ ਕਿੱਥੋਂ ਤੱਕ ਬਿਆਨ ਕਰਕੇ ਸਰੋਤਾ ਜਨੋ ਤੁਹਾਨੂੰ ਮੈਂ ਸੁਣਾਉਣਾ ਕਰਾਂ,
ਭਾਰਤ ਜਨ ਭਇਓ,
ਮਾਨੋ ਕਿ ਮਹਾਂਭਾਰਤ ਦਾ ਹੀ ਯੁੱਧ ਹੋਇਆ ਹੈ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਿਆਂ ਸਿੰਘਾਂ ਸੂਰਮਿਆਂ ਦੇ ਸਮੇਤ ਨਿਰਮੋਹਗੜ੍ਹ ਤੋਂ ਵਿਸਾਲੀ ਨਗਰ ਵੱਲ ਨੂੰ ਜਾ ਰਹੇ ਹੈ, ਦਰਿਆ ਤੋਂ ਪਾਰ ਹੋ ਰਹੇ ਹਨ, ਤਾਂ ਉਸ ਵੇਲੇ ਐਸਾ ਇਹ ਭਿਆਨਕ ਜੰਗ ਹੋਇਆ,
ਮਿਟੇ ਨਾ ਭੱਟ ਬਰਿਆਈ,
ਤੇ ਜਿਹੜੇ ਬਹੁਤ ਜੋ ਬਲ ਵਾਲੇ ਸੂਰਮੇ ਹਨ ਜ਼ੋਰੋ ਜ਼ੋਰੀ ਲੜੇ ਹਨ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਟੇ,
ਕੱਟ ਕੱਟ ਕਾਟ ਤੇ
ਜੋ ਆਪਣਿਆਂ ਹੱਥਾਂ ਵਿੱਚ ਤਿੱਖੇ ਸ਼ਸਤਰ ਲੈ ਕੇ ਕਈਆਂ ਨੂੰ ਲੱਕਾਂ ਤੋਂ ਵੱਢ ਵੱਢ ਕੇ ਸੁੱਟਿਆ ਹੈ,
ਲੋਥਨ ਅਵਨੀ ਛਾਈ,
ਤੇ ਬਹੁਤ ਸਾਰੀਆਂ ਦੁਸ਼ਮਣ ਦੇ ਸਰੀਰਾਂ ਦੀਆਂ ਜੋ ਲੋਥਾਂ ਹਨ ਇਹ ਧਰਤੀ ਉੱਪਰ ਪੈ ਗਈਆਂ,
ਜੋ ਰਛ ਖੇਤ ਕੀ,
ਤੇ ਜਿਹੜੇ ਕਿ ਜੰਗ ਦੇ ਮੈਦਾਨ ਵਿੱਚ ਆਣ ਕੇ ਲੜੇ ਹੈ ਆਪਣੇ ਸਰੀਰਾਂ ਦੀ ਰੱਖਿਆ ਕਰਦੇ ਹੋਏ ਔਰ ਆਪ ਫਤਿਹ ਪਾਉਣ ਵਾਸਤੇ ਲੜਦੇ ਰਹੇ ਉਹਨਾਂ ਨੂੰ ਮਾਰ ਮਾਰ ਕੇ ਧਰਤੀ ਦੇ ਉੱਪਰ ਸਿੰਘਾਂ ਨੇ ਵਿਛਾ ਦਿੱਤਾ ਹੈ,
ਘਾਇਲ ਹੋਏ ਸਮੁਦਾਈ,
ਤੇ ਬਹੁਤ ਸਾਰੇ ਕਈ ਜਿਹੜੇ ਹਨ ਸਿੰਘਾਂ ਤੋਂ ਆਪਣਿਆਂ ਸਰੀਰਾਂ ਦੇ ਉੱਪਰ ਸ਼ਸਤਰਾਂ ਦੇ ਵਾਰ ਖਾ ਕੇ ਜ਼ਖਮੀ ਹੋ ਗਏ,
ਭਾਗੇ ਕਿਤਨੇ,
ਤੇ ਕਿਤਨੇ ਹੀ ਜੰਗ ਦਾ ਮੈਦਾਨ ਛੱਡ ਕੇ ਇਵੇਂ ਜ਼ਖਮੀ ਹੋ ਕੇ ਦੌੜ ਗਏ ਕਿ ਹੁਣ ਤਾਂ ਸਾਡਾ ਅੰਤ ਹੀ ਹੋਣਾ ਆ, ਫਿਰ ਇੱਥੇ ਜੇਕਰ ਰਹਾਂਗੇ ਤਾਂ ਸੋ ਆਪਣੇ ਪ੍ਰਾਣਾਂ ਦਾ ਅੰਤ ਕਰਵਾ ਲਵਾਂਗੇ, ਇਵੇਂ ਸੋਚ ਕੇ ਕਾਇਰ ਬਣ ਕੇ ਕਈ ਜੰਗ ਦਾ ਮੈਦਾਨ ਛੱਡ ਕੇ ਨੱਠ ਉੱਠੇ। ਸੋ ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਜੰਗ ਫਤਿਹ ਕਰਕੇ ਫਤਿਹ ਲੈ ਕੇ ਵਿਸਾਲੀ ਨਗਰ ਪਹੁੰਚਦੇ ਹਨ। ਜਿਵੇਂ ਵਿਸਾਲੀਪੁਰ ਦੇ ਰਾਜੇ ਸਲਾਹੀ ਚੰਦ ਦੇ ਪਾਸ ਜਾ ਕੇ ਉਸ ਨੂੰ ਦਰਸ਼ਨ ਬਖਸ਼ ਕੇ ਉਸਦੇ ਨਗਰ ਵਿਖੇ ਘਰ ਵਿੱਚ ਚਰਨ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਤਾਰਥ ਕਰਦੇ ਹਨ। ਇਹ ਜੋ ਪ੍ਰਸੰਗ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੰਗ ਦੇ ਮੈਦਾਨ ਵਿੱਚ ਜਿੱਥੇ ਭਾਈ ਸਾਹਿਬ ਚੰਦ ਦਾ ਸਰੀਰ ਸ਼ਹੀਦ ਹੋਇਆਂ ਦਾ ਪਿਆ ਹੋਇਆ ਸੀ ਸਿੰਘਾਂ ਸਮੇਤ ਜਾ ਕੇ ਲਿਆਂਦਾ ਹੈ, ਵੈਰੀਆਂ ਦੇ ਉੱਪਰ ਫਤਿਹ ਪਾਈ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਸੂਰਬੀਰਤਾ ਦੇ ਪ੍ਰਸੰਗ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੀ ਸਭ ਨੂੰ ਪੜ੍ਹਦਿਆਂ ਸੁਣਦਿਆਂ ਨੂੰ ਨਿਸ਼ਚਾ ਭਰੋਸਾ ਸੂਰਬੀਰਤਾ ਦੀ ਦਾਤ ਕਿਰਪਾ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋ ਇਤਿਹਾਸ ਤੋਂ ਸੇਧ ਸਾਨੂੰ ਸਭ ਨੂੰ ਪ੍ਰਾਪਤ ਹੋਵੇ ਜੀ।
ਲੋਥਨ ਅਬਨੀ ਛਾਈ ਜੋ ਰਛ ਖੇਤ ਕੀ ਘਾਇਲ ਹੋਇ ਸਮੁਦਾਈ ਭਾਗੇ ਕੇਤਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।